ਤੇਗ ਬਹਾਦਰ ਜੀ ਕਰੀ ਬਿਨੈ ਜੀ ਨਾ ਦੀ ਮੰਨੀ ਪ੍ਰਭ ਨੇ ਸਾਦਰ ਜੀ ਕਰੀ ਬਿਨੈ ਜੀ ਨਾ ਦੀ ਮੰਨੀ ਪ੍ਰਭ ਨੇ ਸਾਦਰ ਜੀ
ਬਖਸ਼ਿਆ ਬਲੀ ਸਪੂਤ ਤਾਨਣਾ ਜਿਨੇ ਤੀਰਾਂ ਨੂੰ ਹਾਂ ਅਮਰ ਦੀਆਂ ਗਮੜਾ ਤੋੜਨ ਜ਼ੁਲਮ ਜ਼ੰਜੀਰਾਂ ਨੂੰ ਹਾਂ ਅਮਰ ਦੀਆਂ ਗਮੜਾ ਤੋੜਨ ਜ਼ੁਲਮ ਜ਼ੰਜੀਰਾਂ ਨੂੰ
ਮਾਤਾ ਗੁਜਰੀ ਪਿਤਾ ਸਤਿਗੁਰੂ ਤੇ ਬਹਾਦਰ ਜੀ ਕਰੀ ਬਿਨੈ ਜੀ ਨਾ ਦੀ ਮੰਨੀ ਪ੍ਰਭ ਨੇ ਸਾਦਰ ਜੀ ਕਰੀ ਬਿਨੈ ਜੀ ਨਾ ਦੀ ਮੰਨੀ ਪ੍ਰਭ ਨੇ ਸਾਦਰ ਜੀ
ਬਖਸ਼ਿਆ ਬਲੀ ਸਪੂਤ ਤਾਨਣਾ ਜਿਨ ਤੀਰਾਂ ਨੂੰ ਹਾਂ ਅਮਰ ਦੀਆਂ ਗਮੜਾ ਤੋੜਨ ਜ਼ੁਲਮ ਜ਼ੰਜੀਰਾਂ ਨੂੰ ਹਾਂ ਅਮਰ ਦੀਆਂ ਗਮੜਾ ਤੋੜਨ ਜ਼ੁਲਮ ਜ਼ੰਜੀਰਾਂ ਨੂੰ
ਪਟਨਾ ਸ਼ਹਿਰ ਵਿਖੇ ਗੁਰੂ ਗੋਬਿੰਦ ਰਾਏ ਸਹਾਏ ਜਨ ਦੇਵ ਦਰਸ਼ਨਾ ਨੂਲ ਲਚਾਏ ਨੇ ਸੁਰ ਨਰ ਮੁਨ ਜਨ ਦੇਵ ਦਰਸ਼ਨਾ ਨੂਲ ਲਚਾਏ ਨੇ
ਫੁੱਲ ਪਰਸਾਏ ਪਰੀਆਂ ਕਤ ਮਹੀਰਾਂ ਨੂੰ ਹਾਂ ਅਮਰ ਦੀਆਂ ਗਮੜਾ ਤੋੜਨ ਜ਼ੁਲਮ ਜ਼ੰਜੀਰਾਂ ਨੂੰ ਹਾਂ ਅਮਰ ਦੀਆਂ ਗਮੜਾ ਤੋੜਨ ਜ਼ੁਲਮ ਜ਼ੰਜੀਰਾਂ ਨੂੰ
ਤਾਰੀ ਲੀਲਾ ਬਚਪਨ ਦੀ ਦਾਸਾਂ ਦੀ ਕਹਿਣੀ ਤੋਂ ਦਿਲ ਦਾ ਜਾਨੀ ਲੈ ਗੁਰਾਈਆਂ ਰਾਣੀ ਮੈਣੀ ਤੋਂ ਦਿਲ ਦਾ ਜਾਨੀ ਲੈ ਗੁਰਾਈਆਂ ਰਾਣੀ ਮੈਣੀ ਤੋਂ
ਡੋਲੇ ਹੋਏ ਦਿਲਾਂ ਦੀ ਤਾਈ ਜੋ
ਸਿਰ ਦਿੱਲੀ ਦੇ ਠੀਕਰ ਫੋੜ ਦਿੱਤਾ
ਸਾਲੇ ਹੁਣ ਜਾਬਰ ਦੇ ਚੁੱਕਿਆ ਹੈ ਸ਼ਮਸ਼ੀਰਾਂ ਨੂੰ ਹਾਂ ਅਮਰ ਦੀਆਂ ਗਮੜਾ ਤੋੜਨ ਜ਼ੁਲਮ ਜ਼ੰਜੀਰਾਂ ਨੂੰ ਹਾਂ ਅਮਰ ਦੀਆਂ ਗਮੜਾ
ਪਰ ਕੇ ਐਸੀ ਸ਼ਕਤੀ ਚਿੜੀਓ ਮਾਇ ਤੁੜਾ ਦਿੱਤਾ ਪਰ ਕੇ ਐਸੀ ਸ਼ਕਤੀ ਚਿੜੀਓ ਮਾਇ ਤੁੜਾ ਦਿੱਤਾ
ਰੋਂਦੀਆਂ ਨੇ ਮਾਵਾਂ ਪੁੱਤ ਅਰਥੀ ਤੇ ਪੈ ਗਏ ਰੋਂਦੀਆਂ ਨੇ ਮਾਵਾਂ ਪੁੱਤ ਅਰਥੀ ਤੇ ਪੈ ਗਏ ਦਿਲ ਵਾਲੇ ਚਾਅ ਸਭ ਦਿਲ ਵਿੱਚ ਰਹਿ ਗਏ ਦਿਲ ਵਾਲੇ ਚਾਅ ਸਭ ਦਿਲ ਵਿੱਚ ਰਹਿ ਗਏ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਦੇ ਸਦਕਾ ਤੇ ਆਪ ਜੀ ਦੀਆਂ ਸੀਸਾਂ ਦੇ ਦੁਆਵਾਂ ਦੇ ਨਾਲ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆਂ ਜੀ ਜਿੰਨੇ ਵੀ ਗੁਰਮਾਈ ਭਾਈ ਇਸ ਸਮੇਂ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਉਣ ਦੇ ਲਈ ਰੇਡੀਓ ਨੂੰ ਟਿਊਨ ਅਪ ਕੀਤਾ ਹੈ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ, ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ, ਲਵਾਓ ਆਪਣੀ ਤੇ ਮੇਰੀ ਹਾਜ਼ਰੀ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਵਿਸ਼ਾ ਹੈ, ਜੋ ਪਿਛਲੇ ਦਿਨੀ ਕਸ਼ਮੀਰ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਆਤਮਘਾਤੀ ਹਮਲਾ ਹੋਇਆ ਹੈ, ਉਹਦੇ ਸੰਬੰਧ ਦੇ ਵਿੱਚ ਆਪਦੇ ਨਾਲ ਵਿਚਾਰ ਕਰਨੀ ਮੈਂ ਜ਼ਰੂਰੀ ਸਮਝਦਾ। ਉਹਦੇ ਵਿੱਚ ਕਈ ਗੱਲਾਂ ਨੇ, ਕਈ ਪਹਿਲੂ ਨੇ, ਕਈ ਪੱਖ ਨੇ। ਕੋਸ਼ਿਸ਼ ਕਰਾਂਗਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜੋ ਵੀ ਹੈ ਉਹ ਆਪਦੇ ਨਾਲ ਸਾਂਝ ਪਾ ਸਕਾਂ, ਅਤੇ ਤੁਸੀਂ ਵੀ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਣਾ ਕੋਈ ਵਿਚਾਰ, ਕੋਈ ਆਪਣੀ ਗੱਲ ਕਰਨੀ ਹੋਵੇ, 815-8100 ਸਟੂਡੀਓ ਦਾ ਨੰਬਰ ਹੈ। ਜਿਹੜੇ ਮਾਵਾਂ ਦੇ ਪੁੱਤ ਮਾਰੇ ਗਏ ਨੇ, ਸ਼ਹੀਦ ਹੋ ਗਏ ਨੇ, ਉਹਨਾਂ ਦੇ ਲਈ ਕੋਈ ਸ਼ਬਦ ਹੀ ਨਹੀਂ ਹੈ। ਉਹ ਵਿਚਾਰੇ ਜੌਬ 'ਤੇ ਗਏ ਸਨ, ਕਿਸ ਆਪਣੇ ਘਰ ਦੀ ਪੂਰਤੀ, ਆਪਣੇ ਕਈ ਕੁਝ ਚੱਲਦਾ ਲਾਈਫ ਦੇ ਵਿੱਚ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਉਹਨਾਂ ਦੀ ਜੋ ਵੀ ਉਸ ਘਟਨਾਕ੍ਰਮ ਜੋ ਹੋਇਆ ਹੈ, ਬਹੁਤ ਮੰਦਭਾਗਾ ਹੈ। ਇਨਸਾਨੀਅਤ ਦੇ ਉੱਪਰ ਇੱਕ ਬਹੁਤ ਵੱਡਾ ਧੱਬਾ ਹੈ, ਪਰ ਇਸ ਦੇ ਪਿੱਛੇ ਹੈ ਕੀ ਹੈ, ਇਹ ਸੋਚਣ ਦੇ ਲਈ ਇੱਥੇ ਆ ਕੇ ਜਿਹੜੀ ਹੈ ਸੋਚ ਜਿਹੜੀ ਆਪਣੇ ਆਪ ਰੁਕ ਜਾਂਦੀ ਹੈ, ਇੱਥੇ ਆ ਕੇ ਆਪਣੇ ਆਪ ਸ਼ਬਦਾਂ ਦੀ ਖੋਜ ਕਰਨ ਦੇ ਲਈ ਮਨ ਉਤਾਵਲਾ ਜਿਹਾ ਹੋ ਜਾਂਦਾ ਹੈ। ਕੀ ਕੁਝ ਚੱਲਦਾ ਹੈ, ਕਿਉਂ ਮਸੂਮਾਂ ਨੂੰ ਜੇਕਰ ਜਿਹੜੇ ਫੌਜੀ ਮਾਰੇ ਗਏ ਨੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ ਕਿ ਸਾਡੇ ਨਾਲ ਇਹ ਘਟਨਾ ਵਾਪਰੇਗੀ। ਜਿਸ ਸ਼ਖਸ ਨੇ ਇਹ ਕੰਮ ਕੀਤਾ ਹੈ, ਜਿੱਥੇ ਉਹ ਫੌਜੀ ਵੀਰ ਇਸ ਦੁਨੀਆਂ ਨੂੰ, ਫਾਨੀ ਦੁਨੀਆਂ ਨੂੰ ਅਲਵਿਦਾ ਆ ਗਏ ਨੇ, ਉੱਥੇ ਉਹ ਵੀ ਆ ਗਿਆ ਨਾਲ, ਪਰ ਉਹਨੂੰ ਐਡਾ ਵੱਡਾ ਕੰਮ ਕਰਨ ਦੇ ਲਈ, ਐਡਾ ਵੱਡਾ ਕਾਰਨਾਮਾ ਕਰਨ ਦੇ ਲਈ ਉਹਦਾ ਹੌਸਲਾ ਕਿਵੇਂ ਬਰਕਰਾਰ ਹੋਇਆ, ਇਹ ਕੁਐਸਚਨ ਖੜ ਜਾਂਦਾ ਹੈ। ਛੋਟੀ ਜਿਹੀ ਉਮਰ ਦਾ ਗੱਭਰੂ ਸੀ, ਪਰ ਜਵਾਨੀ 'ਚ ਸੀ। ਹਾਂ, ਇਹ ਗੱਲ ਵੱਖਰੀ ਹੈ ਕਿ ਅੱਜ ਦੁਨੀਆਂ ਦੇ ਜਿੰਨੇ ਵੀ ਲੋਕ ਨੇ ਜਾਂ ਜਿੰਨੇ ਵੀ ਅਸੀਂ ਸਿਆਸਤਦਾਨ ਨੇ, ਇਸ ਨੂੰ ਅੱਤਵਾਦੀ ਹਮਲਾ ਦੱਸਦੇ ਨੇ, ਪਰ ਉਹ ਅੱਤਵਾਦੀ ਬਣਾਇਆ ਕਿਹਨੇ ਸੀ ਉਹਨੂੰ, ਇਹ ਕੋਈ ਗੱਲ ਨਹੀਂ ਕਰਦਾ। ਨਾ ਤਾਂ ਭਾਰਤ ਦਾ ਮੀਡੀਆ ਗੱਲ ਕਰਦਾ ਹੈ, ਅਤੇ ਨਾ ਕੋਈ ਹੋਰ। ਅਤੇ ਹੈਰਾਨੀ ਇਸ ਗੱਲ ਦੀ ਹੁੰਦੀ ਹੈ, ਉਹ ਸਾਰਾ ਕੁਝ ਜਿਹੜਾ ਚੱਲਦਾ ਹੈ ਜਾਂ ਚੱਲਿਆ ਹੈ, ਉਹਦੇ ਵਿੱਚ ਮੈਂ ਕਈ ਇੱਕ ਖਬਰ ਹੈ, ਇਹ ਵਾਸ਼ਿੰਗਟਨ ਤੋਂ ਸੀਗੀ ਜੀ, ਅਮਰੀਕਾ ਦੀ ਖੁਫੀਆ ਏਜੰਸੀ ਦੇ ਮੁਖੀ ਦੀ ਚੇਤਾਵਨੀ, ਭਾਰਤ ਚੋਣਾਂ ਤੋਂ ਪਹਿਲਾਂ ਹੋ ਸਕਦੇ ਹਨ ਦੰਗੇ। ਇਹ ਉਹ ਜਿਹੜਾ ਹਮਲਾ ਹੁੰਦਾ ਹੈ, ਉਸ ਹਮਲੇ ਤੋਂ ਹਫ਼ਤੇ ਪਹਿਲਾਂ ਦੀ ਖਬਰ ਹੈ। ਇਹ ਕੀ ਸੱਚਾਈ ਹੈ, ਇਹਦੇ ਪਿੱਛੇ ਲੌਜਿਕ ਕੀ ਬਣਦਾ ਹੈ, ਕੀ ਇਹ ਗੱਲ ਸੱਚ ਹੈ? ਜੇ ਸੱਚ ਹੈ ਤੇ ਸਾਨੂੰ ਆਪਣੇ ਆਪ ਦੇ ਵਿੱਚ ਸੋਚਣਾ ਚਾਹੀਦਾ। ਫਿਰ ਇਸ ਦੇ ਨਾਲ ਹੀ ਜਿਹੜੇ ਦਿਲ ਹੁਸੈਨ ਦੀ ਗੱਲ ਕਰਦੇ ਆ, ਉਹ ਤਾਂ 2017 ਦੇ ਵਿੱਚ ਫੌਜ ਦੇ ਅੱਗੇ ਗੋਡੇ ਟੇਕ ਗਿਆ। ਇਹ ਮੈਂ ਨਹੀਂ ਕਹਿ ਰਿਹਾ ਆਪਣੇ ਕੋਲੋਂ, ਇਹ ਜਿਹੜੀ ਮੈਂ ਆਹ ਗੱਲ ਤੁਹਾਡੇ ਨਾਲ ਕੀਤੀ ਹੈ, ਇਹ 11 ਸਤੰਬਰ ਦੀ ਹੈ ਹਿੰਦੁਸਤਾਨ ਟਾਈਮ ਦੀ 2017 ਦੇ ਵਿੱਚ ਹਿੰਦੁਸਤਾਨ ਟਾਈਮ ਤੇ ਇਹ ਜਿਹੜੀ ਖਬਰ ਨਸ਼ਰ ਹੋਈ ਹੈ ਜਦੋਂ ਉਹ ਹੁਸੈਨ ਡਾਰ ਨੇ ਭਾਰਤੀ ਫੌਜ ਨੂੰ ਆਤਮ ਸਮਰਪਣ ਕੀਤਾ ਤੇ ਭਾਰਤ ਦੇ ਨਾਮੀ ਅਖਬਾਰ ਦੀ ਖਬਰ ਅਨੁਸਾਰ ਤੇ ਉਹ ਜਿਹੜਾ ਆਦਲ ਹੁਸੈਨ ਹੈ ਇਸ ਹਮਲੇ ਦਾ ਦੋਸ਼ੀ ਕਿਵੇਂ ਬਣਾ ਦਿੱਤਾ ਏਜੰਸੀਆਂ ਨੇ ਜਾਂ ਕ੍ਰਾਸ ਚੈੱਕ ਕਰਨਾ ਭੁੱਲ ਗਈਆਂ ਏਜੰਸੀਆਂ ਦੋ ਸਾਲ ਪਹਿਲਾਂ ਹੀ ਕੈਦ ਕਰ ਲਿਆ ਸੀ ਉਹ ਤੋਂ ਜੇਲ੍ਹ 'ਚ ਬੈਠੇ ਤੋਂ ਹਮਲਾ ਕਰਵਾ ਲਿਆ ਕਿਤੇ ਇਹ ਤਾਂ ਨਹੀਂ ਹੋ ਸਕਦਾ ਕਿ ਪਲੈਨਿੰਗ ਸਾਰੀ ਇਹਨਾਂ ਦੀ ਹੋਵੇ ਮੈਂ ਹੋਰ ਵੀ ਤੁਹਾਡੇ ਨਾਲ ਇਹੋ ਜਿਹੇ ਤੱਥ ਜਿਹੜੇ ਨੇ ਕਈ ਕਈ ਅੱਜ ਮੈਂ ਚਾਹੁੰਦਾ ਕਿ ਆਪਾਂ ਇਹਦੇ 'ਤੇ ਖੁੱਲ੍ਹ ਕੇ ਡਿਸਕਸ ਕਰੀਏ ਫਿਰ ਇਹਦੇ ਨਾਲ ਹੀ ਇੱਕ ਪਾਸਾ ਜਿਹੜਾ ਕਸ਼ਮੀਰ ਦਾ ਹੈ ਉਹ ਤਾਂ ਦਿਖਾਲਿਆ ਹੀ ਨਹੀਂ ਜਾਂਦਾ ਕਸ਼ਮੀਰ ਦੇ ਮੁੱਦੇ ਦੇ ਉੱਤੇ ਬਹੁਤ ਗੱਲਾਂ ਚੱਲਦੀਆਂ ਨੇ ਜਿਹੜਾ ਉਸ ਤੋਂ ਬਾਅਦ ਹਮਲੇ ਤੋਂ ਬਾਅਦ ਜਿਹੜੇ ਦੰਗਾਕਾਰੀਆਂ ਨੇ ਉਸ ਦੰਗੇ ਕੀਤੇ ਸਾੜ ਫੂਕ ਕੀਤੀ ਜਿਹੜੇ ਵਿਚਾਰੇ ਮਾਤੜ ਦਿਹਾੜੀ ਦੱਪੇ ਵਾਲੇ ਨੇ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਉਹਨਾਂ ਦਾ ਕੀ ਕਸੂਰ ਇਸੇ ਤਰ੍ਹਾਂ ਦਾ ਕਿਸੇ ਟਾਈਮ ਪੰਜਾਬ ਦੇ ਵਿੱਚ ਵੀ ਸਿਤਮ ਅਤੇ ਕਹਿਰ ਵਾਪਰਿਆ ਘੱਟ ਗਿਣਤੀਆਂ ਉੱਤੇ ਅਕਸਰ ਇਹ ਚੀਜ਼ ਜਿਹੜੀ ਹੈ ਕੀਤੀ ਅਕਸਰ ਹੀ ਦੇਖਣ ਨੂੰ ਮਿਲਦੀ ਹੈ ਜੇਕਰ ਮੈਂ ਘੱਟ ਗਿਣਤੀਆਂ ਦੀ ਗੱਲ ਕਰਾਂ ਤਾਂ ਅਕਸਰ ਹੀ ਇਹ ਦੇਖਣ ਨੂੰ ਮਿਲਦਾ ਹੈ ਪਰ ਜੇਕਰ ਇਸ ਦੇ ਪਿੱਛੇ ਬੰਬ ਬਲਾਸਟ ਦੇ ਪਿੱਛੇ ਜੋ ਵੀ ਹੋਇਆ ਜੋ ਵੀ ਚੱਲਿਆ ਹੈ ਇੱਕ ਥੋੜ੍ਹਾ ਵੀ ਸੱਚ ਜਿਹੜਾ ਹੈ ਅਸੀਂ ਜਾਣਨ ਦੀ ਕੋਸ਼ਿਸ਼ ਕਰੀਏ ਕਿਤੇ ਇੱਦਾਂ ਤਾਂ ਨਹੀਂ ਵੀ ਲੀਡਰ ਵੋਟਾਂ ਦੀ ਖਾਤਰ ਬੰਦੇ ਵੀ ਆਪਣੇ ਮਨਵਾ ਰਹੇ ਨੇ ਆਪਣੀ ਕੁਰਸੀ ਬਚਾਉਣ ਦੇ ਲਈ ਇਵੇਂ ਵੀ ਕਿਤੇ ਹੋ ਇਹ ਤਾਂ ਨਹੀਂ ਹੈਗਾ ਫਿਰ ਨਾਲ ਹੀ ਜਿਹੜਾ ਮੀਡੀਆ ਹੈ ਮੀਡੀਆ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਜੇਕਰ ਉਸ ਸ਼ਖਸ ਦੀ ਜਿਹੜੀ ਵੀਡੀਓ ਵੀ ਹੈ ਵੀਡੀਓ ਦੇਖਦੇ ਹਾਂ ਉਹ ਵੀਡੀਓ ਵਿੱਚ ਬੜਾ ਕਲੀਅਰ ਸਾਰਾ ਕੁਛ ਗੱਲਬਾਤ ਦੱਸ ਰਿਹਾ ਹੈ ਫਿਰ ਦੂਜੀ ਗੱਲ ਮੀਡੀਆ ਨੂੰ ਇਹ ਇਸ ਚੀਜ਼ ਦਾ ਕਿੱਦਾਂ ਪਤਾ ਲੱਗ ਗਿਆ ਵੀ 200 ਤੋਂ ਲੈ ਕੇ 300 ਕਿਲੋਗ੍ਰਾਮ ਤੱਕ ਦਾ ਜਿਹੜਾ RDX ਸੀ ਉਹ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਸਨ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਗੱਡੀ ਆ ਰਹੀ ਹੈ ਇਹਦੇ ਵਿੱਚ ਔਰ ਚੈੱਕ ਪੁਆਇੰਟ ਜਿਹੜੇ ਨੇ ਤਕਰੀਬਨ ਇੱਕ ਇੱਕ ਕਿਲੋਮੀਟਰ ਦੋ ਦੋ ਕਿਲੋਮੀਟਰ 'ਤੇ ਚੈੱਕ ਪੁਆਇੰਟ ਲੱਗੇ ਹੋਏ ਨੇ ਗੱਡੀਆਂ ਚੈੱਕ ਹੋ ਕੇ ਜਾਂਦੀਆਂ ਨੇ ਅਤੇ ਫਿਰ ਨਾਲ ਨਾਲ ਇਹ ਵੀ ਮਿਲਦਾ ਹੈ ਵੀ ਉਹਨਾਂ ਨੇ ਪਰਮਿਸ਼ਨ ਮੰਗੀ ਸੀ ਵੀ ਅਸੀਂ ਬਾਏ ਰੋਡ ਨਹੀਂ ਆਉਣਾ ਫੌਜੀਆਂ ਨੇ ਅਸੀਂ ਫਲਾਈਟ ਕਰਾਂਗੇ ਏਅਰ ਜਹਾਜ਼ ਰਾਹੀਂ ਆਵਾਂਗੇ ਗ੍ਰਹਿ ਮੰਤਰਾਲੇ ਨੇ ਕਹਿੰਦੇ ਉਹਦਾ ਕੋਈ ਜਵਾਬ ਹੀ ਨਹੀਂ ਦਿੱਤਾ ਇਹ ਸਾਰਾ ਕੁਛ ਜਦੋਂ ਇਕੱਠਾ ਹੁੰਦਾ ਹੈ ਕਈ ਕੁਛ ਚੱਲਦਾ ਹੈ 2019 ਦੀਆਂ ਚੋਣਾਂ ਤੋਂ ਪਹਿਲਾਂ ਸਾਡੇ ਫੌਜੀਆਂ 'ਤੇ ਹਮਲਾ ਕਿਸ ਨੇ ਕਰਵਾਇਆ ਕੀ ਹੋਇਆ ਕਿਵੇਂ ਹੋਇਆ ਕੀ ਗੱਲਾਂ ਨੇ ਇੱਕ ਛੋਟੀ ਜਿਹੀ ਕਲਿੱਪ ਦੇ ਨਾਲ ਜੁੜਦੇ ਹਾਂ ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਮੈਂ ਆਪ ਜੀ ਦੀਆਂ ਵਿਚਾਰਾਂ ਦੇ ਨਾਲ ਪ੍ਰੋਗਰਾਮ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰਾਂਗਾ ਸਟੂਡੀਓ ਦਾ ਨੰਬਰ ਹੈ ਜੀ 815-8100 ਇਸ ਨੂੰ ਤੁਸੀਂ ਡਾਇਲ ਕਰ ਸਕਦੇ ਹੋ ਤੇ ਆਓ ਜੁੜਦੇ ਹਾਂ ਇੱਕ ਛੋਟੇ ਜਿਹੇ ਕਲਿੱਪ ਦੇ ਨਾਲ
ਇੱਕ ਵਾਰ ਫਿਰ ਸੇ ਭਾਰਤ ਜੋ ਹੈ ਹਰਦਸਰਾਈ ਕਰ ਰਿਹਾ ਪਾਕਿਸਤਾਨ ਕੇ ਖਿਲਾਫ
ਅੰਡਰਸਟੈਂਡੇਬਲ ਥਾ ਹਮ ਤੋ ਇੰਤਜ਼ਾਰ ਕਰ ਰਹੇ ਥੇ ਕਿ ਕਿਸ ਵਕਤ ਇੱਕ ਫਾਲਸ ਫਲੈਗ ਆਪਰੇਸ਼ਨ ਯੇ ਕਰੇਂਗੇ ਕਿਉਂਕਿ ਯੇ ਬਾਤ ਤੋ ਇਨਕੇ ਆਪਣੇ ਸਾਰੇ ਬੜੇ ਬੜੇ ਬੀਜੇਪੀ ਕੇ ਲੀਡਰਸ ਕਹਿ ਚੁੱਕੇ ਹੈ ਕਿ ਇਲੈਕਸ਼ਨ ਇਕਨੋਮਿਕ ਪ੍ਰੋਗਰੈਸ ਪਰ ਨਹੀਂ ਜੀਤਾ ਜਾਤਾ ਇਲੈਕਸ਼ਨ ਇਮੋਸ਼ਨਸ ਪਰ ਜੀਤਾ ਜਾਤਾ ਹੈ ਔਰ ਇਸਕੇ ਲੀਏ ਹਮੇ ਪਾਕਿਸਤਾਨ ਕੇ ਖਿਲਾਫ ਫਿਰਕਾ ਵਾਰਾਨਾ ਫਸਾਦ ਕਮਿਊਨਲ ਵਾਇਲੈਂਸ ਹਮੇ ਕੋਈ ਐਸੀ ਕਾਰਵਾਈ ਕਰਨੀ ਹੈ ਕਿ ਜੋ पूरी कौम को नरेंद्र मोदी के पीछे लाकर खड़ा कर दे। ये एक क्लासिक फॉल्स फ्लैग ऑपरेशन है और इसकी बहुत सारी एविडेंस है। ये जो पाकिस्तान पर ये जो इल्जाम लगा रहे हैं कि पाकिस्तान ने ये धमाका करमला करवाया है, इसकी कोई एविडेंस तो ये दे ना हमको पहले। जो एविडेंस ये दे रहे हैं वो सिर्फ एक वीडियो है, जिसके बारे में मैं आपको बताऊं कि ये वीडियो कश्मीर के अंदर रिकॉर्ड ही नहीं की गई है, ये वीडियो अफगानिस्तान में रिकॉर्ड की गई है और इसके ऊपर वॉइस ओवर है, डबिंग की गई है, इसकी आवाज और लिप सिंक नहीं है, जो बात वो कर रहा है उसकी सिंकिंग नहीं है। और जो वेपन सिस्टम रखे हुए हैं वहां पर, वो जो उसमें M4 अमेरिकन M16 विद एकॉग के ऊपर एक टेलीस्कोपिक ऑप्टिक है, उसके साथ एक LMG रखी है जिस पर नाइट विजन डिवाइस और लेजर रेंज फाइंडर लगा हुआ है, ये सारे वेपन्स मकबूजा कश्मीर में कश्मीरी मुजाहिदीन के पास नहीं है। सवाल ये पैदा होता है कि इस वक्त मकबूजा कश्मीर में 7 लाख भारतीय फौजी हैं, सांस नहीं ले सकते आप, इतने मिलिट्री क्रैकडाउन हो रहे हैं, तो फिर इतनी बड़ी कार बॉम्ब कैसे बनाई चली गई? और जैसे ही धमाका हुआ, इंडियन गवर्नमेंट कहती है 350 किलोग्राम एक्सप्लोसिव था। इनको कैसे पता चला 350 किलोग्राम एक्सप्लोसिव था? इस कार को तैयार करने के लिए एक हाई लेवल एक्सपर्टीज चाहिए, एक्सप्लोसिव तलाश करने, एक्सप्लोसिव कहां से मिलेगा 350 किलो मकबूजा कश्मीर में कश्मीरी मुजाहिदीन?
यहीं पर उनके फौज की नाकामी दिखाई देती है, अगर 350 किलो मवाद कश्मीर में इकट्ठा भी कर लिया उन्होंने तो।
नाकामी नहीं है, आपको मैं लेके जाऊंगा समझौता एक्सप्रेस की तरफ। समझौता एक्सप्रेस में भी जब धमाका हुआ, ट्रेन को आग लगाई गई, दर्जनों पाकिस्तानी जिंदा जलाए गए, उस वक्त भी इन्होंने इल्जाम लश्कर ए तैयबा पे लगाया था। बाद में पता लगा कि इंडियन मिलिट्री इंटेलिजेंस का कर्नल प्रोहित था जिसने RDX एक्सप्लोसिव फराहम किया था। यहां से एक्सप्लोसिव मिला है इस गाड़ी में धमाका करने के लिए। इन्होंने 40-50 दलित सिख और मुसलमान मरवा दिए, शुदर लो कास्ट सिपाही सोल्जर जिनकी कोई हैसियत नहीं है, और अब इसके नतीजे में ये पूरी दुनिया में पाकिस्तान के खिलाफ बकवास खड़ी करने जा रहे हैं। हमारे जिस किस्म की प्री मेडिटेटेड रिस्पॉन्स है, अभी धुआं नहीं सेटल हुआ, दस्त नहीं सेटल हुई, इन्होंने इल्जाम पाकिस्तान पर लगा दिया। कैसे, कौन सा एविडेंस है? पूरी गवर्नमेंट किस तरीके से इतनी गैर जिम्मेदार हो सकती है? ये किसी एक अखबारी रिपोर्टर ने या किसी एक एनालिस्ट ने ये बात कही होती? यहाँ तो हाईएस्ट लेवल पर पूरी गवर्नमेंट, उन्होंने तो एम्बेसडर वापस बुला लिया अपना, लाइन ऑफ कंट्रोल पे इस वक्त शदीद झड़पें शुरू हो गई हैं। तो ये जो कुछ हो रहा है ये प्री मेडिटेटेड है, फॉल्स फ्लैग है, डिफाइंड है। पाकिस्तान में से तो किसी ने ओन नहीं किया इस हमले को, तो ये एक छोटी सी वीडियो जिसमें ना कोई आदमी का नाम है ना कोई ओरिजिन है, और जैसे कहा कि जो वेपन सिस्टम उसके पास रखे हुए हैं ये अमेरिकन है, ये अफगानिस्तान में वेपन्स है, मकबूजा कश्मीर में ये वेपन सिस्टम्स नहीं है।
सही, इस हवाले से देखें जैसा साहब, पहले भी सर्जिकल स्ट्राइक का ड्रामा किया गया भारत की जान से, फिर ड्रोन हमारी पाक फौज ने कई मार गिराए, इसके अलावा अगर बात करें कश्मीरियों की किस तरह से तजलील की जाती रही, भारत जो है हर मामले का मलबा पाकिस्तान पे डालता है, हर बात पाकिस्तान के खिलाफ करता है, चाहे वहां पे इलेक्शन हो, चाहे मुंबई अटैक्स का मामला हो, इसके हवाले इससे पहले पाकिस्तानी सफारतकारों को भी वहां पे हिरासा किया गया, फिर भी पाकिस्तान पे सारी तरह जिम्मेदारी डालता है। आपको क्या लगता है कि भारत को कब समझ आएगी सारे मामलों पर?
समझ नहीं आएगी, डिलिबरेट प्लानिंग वो करना चाहते हैं। अभी आपको बताया कि उनको इलेक्शन जीतने के लिए पाकिस्तान से एक छोटी मोटी जंग चाहिए, वो ये समझते हैं। और ये जंग किस वक्त करेंगे ये भी बता दूं मैं आपको, जो प्रॉपर है इस वक्त मोहम्मद बिन सलमान पाकिस्तान आ रहे, इसके बाद इसने इंडिया जाना, जहां पाकिस्तान में ये 12-15 अरब डॉलर की डील करेंगे, इससे कहीं ज्यादा डील ये इंडिया में करेंगे जाने। तो नरेंद्र मोदी इस बात का इंतजार करेगा कि सऊदी वली अहद इंडिया का दौरा खत्म कर ले और उसके बाद ये पाकिस्तान के साथ कोई सीरियस झड़प करेंगे। अभी लाइन ऑफ कंट्रोल पे छेड़छाड़, एम्बेसडर वापस बुलाना, दुनिया में कैंपेन, डिप्लोमेटिक कैंपेन, मीडिया अटैक, ये सारी चीजें पाकिस्तान और जो अपने प्रॉक्सी एलिमेंट्स हैं, दहशतगर्द एलिमेंट्स हैं, इनको इस्तेमाल करना, लो इंटेंसिटी वॉर हमारे खिलाफ हाइब्रिड फिफ्थ जनरेशन वॉर रहेगी, हाई इंटेंसिटी वॉर भी ये हमारे खिलाफ कर सकते हैं जब मोहम्मद बिन सलमान का इंडिया का दौरा खत्म होगा उसके बाद।
इससे पहले देखे करतारपुर राहदारी के मामले पर भी पाकिस्तान ने खुले दिल का मुजाहरा किया, तब भी इंडिया अपनी तजलील करता रहा, ना सिर्फ उन्होंने सिख बरादरी को तनकीद का निशाना बनाया, ताहम उसमें भी पाकिस्तान को निशाना बनाया उन्होंने तनकीद का।
देखिए मैं यही अर्ज कर रहा हूँ ना आपको, ये पाकिस्तान से जंग चाहते हैं, इलेक्शन 3 महीने रह गए हैं, 2 महीने रह गए, इनको हर हाल में
वाजे कीजिए कि प्रॉक्सी जंग की बात कर रहे हैं आप।
एक हाई इंटेंसिटी पाकिस्तान दुश्मनी पर इलेक्शन जीता जाता है इंडिया। खुद स्वामी जो सुरेंद्रम स्वामी, क्या नाम है उसका, अजीब जानवर किस्म का आदमी है, उसने आज कहा है कि जिन्हें पाकिस्तान को अब हमें चार हिस्सों में तोड़ना पड़ेगा। ये कुछ छोटा कोई जर्नलिस्ट नहीं कर रहा बात, ये बीजेपी के पॉलिसी मेकर इंडियन फॉरेन ऑफिस मिनिस्ट्री के मिनिस्टर्स भी बात कर रहे हैं।
बिल्कुल,
तो उनके डॉक्ट्रिन में ये बात शामिल है कि इलेक्शन पाकिस्तान दुश्मनी पर जीतना है और इसके लिए अपनी कौम को इकट्ठा करने के लिए इनको इस कस्म की फॉल्स फ्लैग करनी है। ये तो पाकिस्तान को, पीटीआई की गवर्नमेंट को, आर्मी और आईएसआई को, इस वक्त जब पाकिस्तान इकोनॉमिकली अपने आप को रिबिल्ड करने की कोशिश कर रहा है, हमें तो सूट ही नहीं करता कि इस वक्त हम इस लेवल की कोई कार्रवाई मकबूजा कश्मीर में करें या इंडिया से जंग करें।
सही,
हमारे ऊपर तो ये मुसल्लत करेंगे, जब करेंगे तो फिर इनके दांत तोड़े जाएंगे, वो और बात है, लेकिन हमने ये इनिशिएटिव नहीं लिया। जो जुल्म और सितम ये कश्मीर में कर रहे हैं ये उसका अपना रद्द अमल है। लेकिन सवाल ये है, लेकिन जवाब मेरा फिर पहला वही है कि ये एक्चुअली रद्द अमल भी नहीं है, ये फॉल्स फ्लैग है। 350 किलो एक्सप्लोसिव और इतना एक्सपर्टीज कि आप इतनी बड़ी कार बॉम्ब बना लें, ये कश्मीरी मुजाहिदीन के पास नहीं।
इससे पहले देखिए ना, कहा जा रहा है कि 8 तारीख को इनके पास 8 फरवरी को जो है इस हमले की इत्तला थी, इंटेलिजेंस बुनियादों पे ये कार्रवाई कर सकते थे लेकिन नहीं की,
इसीलिए नहीं की कि इन्होंने खुद करवाना था। मैंने पहला सवाल आपसे ये किया था, इन्होंने पहले ही धमाके के 5 मिनट बाद कहा जी 350 किलो एक्सप्लोसिव था, इनको कैसे पता 350 किलो था, वजन किया था इन्होंने फटी हुई गाड़ी का। ये फॉल्स फ्लैग है, समझौता एक्सप्रेस।
आप इस बयान को कैसे देखते हैं जाहिद साहब, के फारूक अब्दुल्ला जो है साबिक वजीर आला भी रहे हैं, उन्होंने कहा है कि भारत जो है वैसे प्रोपेगंडा कर रहा है लेकिन उनको कश्मीरियों से बात करनी होगी, इसके बाद आप समझते हैं कि भारत को कुछ होश के नाखून लेगा, कश्मीरियों से बात करेगी या उन पर ऑपरेशन मजीद तेज कर दिए जाएंगे?
नहीं, और सख्ती करेंगे, बात तो नहीं करेंगे, ये और सख्ती करेंगे पाकिस्तान, बल्कि इनको मालूम है कि कश्मीरी पाकिस्तान की सपोर्ट से खड़े हैं, ये पाकिस्तान के खिलाफ अपनी जंग को तेज करेंगे। इनको इस वक्त ये सारी डॉक्ट्रिन जो आप कश्मीर में ये अप्लाई कर रहे हैं इनको इसराइल की तरफ से दी जा रही है, जो इसराइल फलस्तीनियों के साथ कर रहा है, जो उनकी सेटलमेंट आबाद की जा रही है यहूदियों के इलाके फलस्तीनियों के इलाके में, एग्जैक्टली यही अब हिंदुओं का इलाका आबाद किया जा रहा है कश्मीर के अंदर, जो दीवारें बनाई जा रही है, क्रैकडाउन किए जा रहे हैं, बंदे उठाए जा रहे हैं, मारे जा रहे हैं, एक सख्ती है, शदीद सख्ती है जिस तरह इसराइल मकबूजा इलाकों में करता है, अब वही डॉक्ट्रिन इंडिया सख्ती के साथ मकबूजा कश्मीर में अप्लाई करेगा और पाकिस्तान पे इनकी जंग बढ़ जाएगी। जैसे मैंने कहा ना कि इनके बच्चे ये बात नहीं कर रहे, इनके मिनिस्टर्स ये बात कर रहे हैं कि पाकिस्तान को 4 हिस्सों में तोड़ना पड़ेगा, उनके आर्मी जनरल ये बात कर रहे हैं कि हमें पाकिस्तान के खिलाफ अब शदीद जंग करनी पड़ेगी, कि पाकिस्तान की इकोनॉमी इतनी मजबूत नहीं है, पाकिस्तान एक लंबी जंग बर्दाश्त नहीं कर सकता, लिहाजा हम पाकिस्तान को एक लंबी जंग में फंसा के तबाह कर दे। तो ये तो खुल के बात कर रहे हैं, जैसे क्या बच्चे नहीं कर रहे।
नहीं, आप ठीक कह रहे हैं ज़्यादा मतलब, लेकिन मोदी सरकार को क्या समझते हैं कि ये मोदी सरकार जब आई थी पहले भी इलेक्शन जो है पाकिस्तान के खिलाफ इन्होंने बाद हरदस राय करके जीता था, उसके बाद हिंदू बादकारी का मसला भी मोदी सरकार में आया, उसके बाद ऑपरेशन मजीद तेज हुए, पैलेट गन का इस्तेमाल किया गया, फिर एक बार अगर इलेक्शन की तरफ जा रहा है इंडिया तो वहां पर फिर जो है पाकिस्तान के खिलाफ हरदस राय कर रहा है, तो आप समझते हैं कि ये इसका सिलसिला रुकेगा या इंडिया को कभी भी होश के नाखून नहीं आएंगे?
नहीं, इनको होश के नाखून नहीं आएंगे, होश के नाखून क्यों आएंगे, इनका सर्वाइवल पाकिस्तान दुश्मन पर है। ये तो बड़े होश से बात कर रहे हैं, ये तो बड़ी स्ट्रेटजी और प्लानिंग से बात कर रहे हैं, ये तो इनका कैलकुलेटेड मूव है, ये कोई बेवकूफी में तो नहीं कर रहे, ये तो समझते हैं कि हमारा सर्वाइवल इस बात के ऊपर है कि हम पाकिस्तान दुश्मनी में अपनी कौम को इकट्ठा करें, अपने इलेक्शन को जीते और पाकिस्तान को इतना नुकसान पहुंचाएं, पहले ग्लोबली आइसोलेट करें, उसके लिए अगर उनको 150 अपने दलित शुदर लो कास्ट
सिख
मुसलमान सिपाही मरवाने भी पड़े। ये तो
सब ये आपां एक इंटरव्यू सुनी है जिदे विच कई गल्लां क्वेश्चन मार्क दे रूप दे विच साडे अगे खड़दियां ने, ते इहदे विच शायद सानू भी पता होना है, छत्ती सिंघपुरा दे विच जदों बिल क्लिंटन होनी अमेरिका ते राज भाग दा निग माणदे सी, जदों पंजाब दे इंडिया दे दौरे ते गए उस टाइम उदों भी ड्रामा कीता गया सी, छत्ती सिंघपुरा दे विच सिखां नूं मारिया गया सी काफी वड्डी तगाद दे विच, उत्थे इस चीज़ नूं कदे भी किस तरीके नाल लिया जांदा ਕੀ ਹੋਇਆ ਹੈ, ਕਿਵੇਂ ਕਿਵੇਂ ਚੱਲਦਾ ਹੈ, ਇਹ ਸਾਰਾ ਕੁਝ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਸਵਾਲੀਆ ਚਿੰਨ ਬਣ ਕੇ ਖੜ ਜਾਂਦਾ ਹੈ। ਮੇਰੇ ਨਾਲ ਵੀਰ ਸਾਹਿਬ ਸਿੰਘ ਜੀ ਸਟੂਡੀਓ ਵਿੱਚ ਆ ਗਏ, ਉਹਨਾਂ ਨੂੰ ਗੁਰਫਤਿਹ ਨਾਲ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਵਿਸ਼ਾ ਵੀਰ ਕੁਲਦੀਪ ਸਿੰਘ ਜੀ ਨੇ ਸ਼ੁਰੂ ਕੀਤਾ, ਅਸਲ ਦੇ ਵਿੱਚ ਘੱਟ ਗਿਣਤੀਆਂ ਨਾਲ ਜੋ ਉੱਥੇ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿਸ ਨੂੰ ਹਿੰਦੁਸਤਾਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕੀਤੀ ਜਾ ਰਹੀ ਹੈ, ਉਸ ਦੇ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਜੋ ਪਿੱਛੇ ਜੇ ਹੋਇਆ ਉੱਤੇ ਅਸੀਂ ਦੁੱਖ ਪ੍ਰਗਟ ਕਰਦੇ ਹਾਂ। ਜਿਹੜੇ ਅਜਾਈ ਮਾਰੇ ਗਏ ਫੌਜੀ ਜਵਾਨ ਅਤੇ ਨਾਲ ਜਿਹੜੇ ਹੋਰ ਵੀ ਜਿਹੜੇ ਵੀ ਉੱਥੋਂ ਦੇ ਵਛਿੰਦੇ ਸੀ, ਨਾਗਰਿਕ ਸੀ, ਉਹਨਾਂ ਦੀ ਸਾਰਿਆਂ ਦੀ ਮੌਤ 'ਤੇ ਅਸੀਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਅਜਿਹਾ ਕੰਮ ਨਹੀਂ ਹੋਣਾ ਚਾਹੀਦਾ, ਪਰ ਇਸ ਇਹ ਕੰਮ ਨਾ ਹੋਵੇ ਇਸ ਦੀਆਂ ਜੜ੍ਹਾਂ ਤੱਕ ਜਾਣਾ ਬੜਾ ਜ਼ਰੂਰੀ ਹੁੰਦਾ ਅਤੇ ਖਾਸ ਤੌਰ 'ਤੇ ਜਦੋਂ ਏਡੇ ਵੱਡੇ ਪੱਧਰ ਦੇ ਉੱਤੇ ਏਡਾ ਵੱਡਾ ਭਾਣਾ ਵਾਪਰ ਜਾਵੇ ਫਿਰ ਤਾਂ ਬਹੁਤ ਜ਼ਰੂਰੀ ਹੋ ਜਾਂਦਾ ਕਿ ਇਸ ਦੀਆਂ ਜੜ੍ਹਾਂ ਨੂੰ ਡੂੰਘਾਈਆਂ ਨੂੰ ਪਰੋਖਿਆ ਖੋਲਿਆ ਜਾਵੇ, ਦੇਖਿਆ ਜਾਵੇ ਅਤੇ ਉਸ ਉੱਤੇ ਵਿਚਾਰ ਕੀਤੀ ਜਾਵੇ ਤਾਂ ਕਿ ਜਿਹੜਾ ਇਹੋ ਜਿਹੇ ਵਰਤਾਰੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਵਾਪਰਨ। ਹੁਣ ਕਸ਼ਮੀਰ ਦਾ ਮੁੱਦਾ ਤਕਰੀਬਨ ਪੰਜਾਬ ਦੇ ਮੁੱਦੇ ਨਾਲ ਮਿਲਦਾ ਜੁਲਦਾ ਹੈ, ਥੋੜ੍ਹਾ ਫਰਕ ਵੀ ਹੈ ਕਿਉਂਕਿ ਕਸ਼ਮੀਰ ਦਾ ਕੁਝ ਹਿੱਸਾ ਜਿਸ ਨੂੰ ਆਜ਼ਾਦ ਕਸ਼ਮੀਰ ਵੀ ਕਿਹਾ ਜਾਂਦਾ ਹੈ ਅਤੇ ਉਹ ਮਤਲਬ ਸ਼ਾਇਦ ਉਹ ਆਜ਼ਾਦ ਹੈ ਜਿਵੇਂ ਕਹਿਣ ਦੇ ਮੁਤਾਬਕ ਉਹਨਾਂ ਦੇ, ਪਰ ਪੰਜਾਬ ਦਾ ਇੱਕ ਹਿੱਸਾ ਜਾਂ ਪਾਕਿਸਤਾਨ ਦੇ ਵਿੱਚ ਹੈ ਅਤੇ ਜਾਂ ਭਾਰਤ ਦੇ ਵਿੱਚ ਹੈ। ਆਜ਼ਾਦ ਪੰਜਾਬ ਹਾਲੇ ਫਿਲਹਾਲ ਨਹੀਂ ਹੈ ਅਤੇ ਦੂਸਰੇ ਪਾਸੇ ਜਿਹੜੀ ਇਸ ਤਰ੍ਹਾਂ ਮਿਲਦੀ ਜੁਲਦੀ ਗੱਲ ਹੈ ਕਿ ਜਿਵੇਂ ਪੰਜਾਬ ਨੂੰ ਵੰਡਿਆ ਗਿਆ ਉਸੇ ਤਰ੍ਹਾਂ ਹੀ ਕਸ਼ਮੀਰ ਨੂੰ ਵੰਡਿਆ ਗਿਆ ਅਤੇ ਉਸ ਤੋਂ ਬਾਅਦ ਜਿਹੜੀ ਹੋਰ ਵੀ ਮਿਲਦੀ ਜੁਲਦੀ ਗੱਲ ਇਹ ਹੈ ਕਿ ਪੰਜਾਬ ਨੇ ਵੀ ਜਿਹੜਾ ਇੱਕ ਖੁਦ ਮੁਖਤਿਆਰੀ ਦੀ ਗੱਲ ਕੀਤੀ ਸੀ ਅਤੇ ਕਸ਼ਮੀਰ ਵੀ ਉਹਨਾਂ ਸੂਬਿਆਂ ਦੇ ਵਿੱਚੋਂ ਇੱਕ ਹੈ ਜਿਹੜੀ ਖੁਦ ਮੁਖਤਿਆਰੀ ਦੀ ਗੱਲ ਕਰਦਾ ਸੀ। ਪੰਜਾਬ ਦੇ ਜਿਹੜੇ ਅਜੋਕੇ ਹਾਲਾਤ ਨੇ ਉਸ ਦੇ ਜ਼ਿੰਮੇਵਾਰ ਪੰਜਾਬ ਦੀ ਥੋਪੀ ਗਈ ਪੰਜਾਬ 'ਤੇ ਥੋਪੀ ਗਈ ਲੀਡਰਸ਼ਿਪ ਅਤੇ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਪੱਧਰ ਦੇ ਉੱਤੇ ਪੰਜਾਬੀਆਂ ਦੀ ਨਲਾਇਕੀ ਵੀ ਹੈ ਅਤੇ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਜੋ ਕਸ਼ਮੀਰ ਦੇ ਵਿੱਚ ਖਾਸ ਤੌਰ 'ਤੇ ਜੋ ਵਾਪਰ ਰਿਹਾ ਹੈ ਉਹ ਸਰਾਸਰ ਧੋਖਾ ਉਸ ਜਿਹੜੀ ਸਟੇਟ ਦੇ ਨਾਲ ਭਾਰਤੀ ਹਕੂਮਤ ਅਤੇ ਸ਼ਾਇਦ ਪਾਕਿਸਤਾਨ ਹਕੂਮਤ ਦੋਨਾਂ ਨੇ ਮਿਲ ਕੇ ਕੀਤਾ। ਬੜੀ ਗਹਿਰੀ ਸਾਜਿਸ਼ ਦੇ ਤਹਿਤ ਜਿਹੜਾ ਕਸ਼ਮੀਰ ਨੂੰ ਉਸ ਤਰੀਕੇ ਨਾਲ ਵੰਡਿਆ ਗਿਆ ਕਿ ਜਿਹੜਾ ਇਹ ਜਿਹੜਾ ਵਰਤਾਰਾ ਜਿਹੜਾ ਇਹ ਕਾਟੋ ਕਲੇਸ਼ ਜਾਂ ਇਹ ਹਮੇਸ਼ਾ ਚੱਲਦਾ ਰਹੇ ਅਤੇ ਇਹੀ ਕੁਝ ਹੁਣ ਤੱਕ ਵਾਪਰਦਾ ਰਿਹਾ ਆਜ਼ਾਦੀ ਤੋਂ ਬਾਅਦ ਭਾਰਤ ਦੀ ਆਜ਼ਾਦੀ ਤੋਂ ਬਾਅਦ ਕਈ ਦੋਹਰੀ ਜਿਹੜੀ ਇਸ ਦੇ ਉੱਤੇ ਜਿਹੜੀ ਰਣਨੀਤੀ ਖੇਡੀ ਗਈ ਪੰਜਾਬ ਭਾਰਤ ਦੇ ਜਿਹੜੇ ਕੁਝ ਕੁਝ ਰਿਆਸਤਾਂ ਸੀ ਜਿਨ੍ਹਾਂ ਦੇ ਵਿੱਚ ਮੁਸਲਿਮ ਬਹੁ ਗਿਣਤੀ ਸੀ ਅਤੇ ਉਹਨਾਂ ਦੇ ਰਾਜੇ ਹਿੰਦੂ ਸੀ ਅਤੇ ਉਸ ਨੂੰ ਇਸ ਕਰਕੇ ਭਾਰਤ ਦੇ ਵਿੱਚ ਕਿਹਾ ਕਿ ਭਾਰਤ ਦਾ ਹਿੱਸਾ ਹੈ ਕਿ ਇਸ ਦੇ ਜਿਹੜੇ ਰਾਜੇ ਉਹ ਹਿੰਦੂ ਨੇ ਅਤੇ ਦੂਸਰੇ ਪਾਸੇ ਕਸ਼ਮੀਰ ਦੇ ਉੱਤੇ ਬਿਲਕੁਲ ਉਲਟ ਕਿਹਾ ਗਿਆ ਹਾਂਜੀ ਮਾਫ਼ ਕਰਨਾ ਜੀ ਜਿਹੜਾ ਉਲਟ ਸੀ ਜਿਹੜਾ ਕੁਝ ਸੂਬਿਆਂ ਦੇ ਵਿੱਚ ਜਿਹੜੇ ਰਾਜੇ ਸੀ ਉਹ ਮੁਸਲਮਾਨ ਸੀ ਅਤੇ ਕਿਉਂਕਿ ਮੁਗਲ ਚੱਲਦੇ ਆਉਂਦੇ ਸੀ ਅਤੇ ਉਹਨਾਂ ਨੂੰ ਇਸ ਕਰਕੇ ਭਾਰਤ ਨੇ ਜਿਹੜਾ ਗਾਂਧੀ ਪਟੇਲ ਅਤੇ ਹੋਰ ਜਿਹੜੇ ਸੀਗੇ ਜਿਹਨਾਂ ਨੇ ਇਸ ਕਰਕੇ ਇਹ ਕਹਿ ਕੇ ਨਾਲ ਰੱਖਿਆ ਕਿ ਇਸ 'ਤੇ ਜਿਹੜੇ ਰਾਜੇ ਨੇ ਉਹ ਦੂਸਰੇ ਪਾਸੇ ਜਿਹੜਾ ਕਸ਼ਮੀਰ ਦੇ ਜਿਹੜੇ ਉਸ ਸਮੇਂ ਰਾਜੇ ਬਣਾਏ ਗਏ ਸੀ ਜਿਨ੍ਹਾਂ ਦੇ ਵਿੱਚ ਡੋਗਰਿਆਂ ਦੀ ਬਹੁਤਾਤ ਸੀ ਤੇ ਉਹਨਾਂ ਨੂੰ ਇਸ ਕਰਕੇ ਕਿਹਾ ਗਿਆ ਕਿ ਇਹ ਭਾਰਤ ਵਿੱਚ ਆਉਣੇ ਚਾਹੀਦੇ ਨੇ ਕਿਉਂਕਿ ਇਹਨਾਂ ਦੇ ਰਾਜੇ ਹਿੰਦੂ ਨੇ। ਗੱਲ ਕੀ ਮੁੱਕਦੀ, ਗੱਲ ਕੀ ਜਿੰਨੀ
ਚਾਣਕਿਆਪੁਰੀ ਨੀਤੀ ਦੇ ਤਹਿਤ
ਜਿੰਨੀ ਸ਼ਾਤਰਪੁਣਾ ਜਿੰਨੀ ਕਮੀਨਗੀ ਉਹ ਕਰ ਸਕਦੇ ਸੀ ਉਹਨਾਂ ਨੇ
ਕੀਤੀ। ਪਰ ਵੀਰ ਸਾਹਿਬ ਸਿੰਘ ਜੀ ਇਸ ਦੇ ਨਾਲ ਹੀ ਕਈ ਗੱਲਾਂ ਖੜਦੀਆਂ ਨੇ। ਜੇਕਰ ਅਸੀਂ ਪੰਜਾਬ ਦੇ ਉਸ ਸੰਘਰਸ਼ਮਈ ਜਿਹੜਾ ਟਾਈਮ ਬੀਤਿਆ ਉਹਦੀ ਗੱਲ ਕਰਦੇ ਹਾਂ, ਉਹਦੇ ਵਿੱਚ ਜੁਗਰਾਜ ਸਿੰਘ ਔਰ ਤੂਫਾਨ ਸਿੰਘ ਦਾ ਨਾਂ ਆਉਂਦਾ। ਇੱਕ ਮਾਝੇ ਬੈਲਟ ਨੂੰ ਬਿਲੋਂਗ ਕਰਦਾ ਉਹ ਨੌਜਵਾਨ, ਥੋੜ੍ਹੀ ਜਿਹੀ ਬਰੇਸ ਦਾ ਹੈ ਤੇ ਜਦੋਂ ਉਹਦੀ ਸ਼ਹਾਦਤ ਹੁੰਦੀ ਹੈ, ਕਹਿੰਦੇ ਵੀ ਉਹਦੀ ਸ਼ਹਾਦਤ ਉੱਤੇ 5 ਲੱਖ ਤੋਂ ਲੈ ਕੇ 6 ਲੱਖ ਦਾ ਇਕੱਠ ਹੁੰਦਾ ਹੈ। ਸੰਸਕਾਰ ਤੇ ਉਹਦੇ ਭੋਗ ਤੇ ਵੀ ਇੱਦਾਂ ਹੁੰਦਾ। ਇਸੇ ਤਰ੍ਹਾਂ ਹੀ ਜਦੋਂ ਮੈਂ ਕਸ਼ਮੀਰ ਨੂੰ ਦੇਖਦਾ, ਕਸ਼ਮੀਰ ਦਾ ਇੱਕ ਨੌਜਵਾਨ ਚੜ੍ਹਦੀ ਉਮਰ ਦਾ, ਫਾਨੀ ਨਾਂ ਦਾ ਉਹਦਾ ਸਰਨੇ ਫਾਨੀ ਸੀ, ਉਹ ਮਰਿਆ ਜਨਰਲ ਦੇ ਤੌਰ ਦੇ ਉੱਤੇ। ਉਹ ਆਪਣੇ ਆਪ ਨੂੰ ਕ੍ਰਾਂਤੀਕਾਰੀ ਦੱਸਦਾ, ਕਸ਼ਮੀਰੀਆਂ ਦੇ ਲਈ ਲੜਾਈ ਦੇ ਵਿੱਚ ਕ੍ਰਾਂਤੀਕਾਰੀ ਤੌਰ ਦੇ ਉੱਤੇ ਉਹ ਵਿਚਰਦਾ ਹੈ। ਤੇ ਜਦੋਂ ਉਹਦੀ ਵੀ ਅਸਤੀ ਨਿਕਲਦੀ ਹੈ, ਬਹੁਤ ਵੱਡੀ ਤਾਕਾਤ ਦੇ 5 ਤੋਂ ਲੈ ਕੇ 6 ਲੱਖ ਦਾ ਇਕੱਠ ਉਹਦੇ ਪਿੱਛੇ ਆਰਥੀ ਦੇ ਪਿੱਛੇ ਜਾਂਦਾ। ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਨੇ ਆਮ ਮਨੁੱਖਤਾ ਨੂੰ ਇਹ ਸੁਨੇਹਾ ਵੀ ਦਿੰਦੀਆਂ ਨੇ, ਭਾਈ ਅਸੀਂ ਇੱਕ ਸ਼ਹੀਦ ਚਲਾ ਗਿਆ ਜਾਂ ਸਾਡੇ ਇਸ ਸੂਬੇ ਦੇ ਉੱਤੋਂ ਜਾਂ ਸਾਡੀ ਧਰਤੀ ਦੇ ਉੱਤੋਂ ਜਾਂ ਜੋ ਸਿਤਮ ਜੋ ਜ਼ੁਲਮ ਸਾਡੇ 'ਤੇ ਕੀਤੇ ਨੇ ਉਹਨੂੰ ਉਹਦੇ ਲਈ ਆਪਣਾ ਕੁਰਬਾਨ ਕਰ ਗਿਆ, ਹੋਰ ਇੰਨੇ ਪਿੱਛੇ ਖੜੇ ਨੇ। ਤੇ ਉਹ ਜਿਹੜੀਆਂ ਚੀਜ਼ਾਂ ਜਦੋਂ ਫਿਰ ਉਹ ਮੀਡੀਆ ਦੇ ਵਿੱਚ ਆਉਂਦੀਆਂ ਨੇ, ਉਹ ਮੀਡੀਆ ਤੇ ਫਿਰ ਸਰਕਾਰਾਂ ਜਿਹੜੀਆਂ ਨੇ ਫਿਰ ਆਪਣੀਆਂ ਬਿਉਂਤਾਂ ਬਣਾਉਣੀਆਂ ਸ਼ੁਰੂ ਕਰਦੀਆਂ ਨੇ ਵੀ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਮਾਰਿਆ ਜਾਵੇ, ਇਹਨਾਂ ਨੂੰ ਕਿੱਦਾਂ ਖਪਾਇਆ ਜਾਵੇ, ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਟੋਰਚਰ ਕੀਤਾ ਜਾਵੇ। ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਜਿਹੜੀ ਆ ਕਾਫੀ ਹੱਦ ਤੱਕ ਅਣਖ ਜਿਹੜੀ ਆ ਸਾਡੀ ਖਤਮ ਕਰ ਦਿੱਤੀ ਗਈ ਹੈ ਉਹਨਾਂ ਨੇ ਪਲੈਨ ਦੇ ਤਹਿਤ। ਹੁਣ ਉਹਨਾਂ ਦੀ ਨਿਗਾਹ ਜਿਹੜੀ ਆ ਕਸ਼ਮੀਰ ਦੇ ਉੱਤੇ ਟਿਕੀ ਹੋਈ ਹੈ। ਕਸ਼ਮੀਰ ਦੇ ਨਾਲ ਜਿੱਥੇ ਇਹ ਸਾਰਾ ਕੁਝ ਵਾਪਰ ਰਿਹਾ ਹੈ, ਉੱਥੇ ਨਾਲ ਨਾਲ ਜਿਹੜਾ ਮੀਡੀਆ ਹੈ, ਜੋ ਮੀਡੀਆ ਰੋਲ ਅਦਾ ਕਰ ਰਿਹਾ ਹੈ ਉਹਦੇ 'ਤੇ ਆਪਾਂ ਥੋੜ੍ਹੀ ਜਿਹੀ ਝਾਤ ਮਾਰੀਏ। ਅਤੇ NDTV ਦੇ ਜਿਹੜੇ ਪੱਤਰਕਾਰ ਨੇ, ਬੜੇ ਵਧੀਆ ਪੱਤਰਕਾਰ ਨੇ, ਉਹ ਕਿਸ ਤਰੀਕੇ ਨਾਲ ਮੀਡੀਆ ਦੀ ਜਿਹੜੀ ਮੀਡੀਆ ਨੂੰ ਦੇਖਦੇ ਨੇ, ਆਪਣੇ ਉਹਨਾਂ ਦੀ ਵਿਚਾਰ ਸੁਣਦੇ ਹਾਂ, ਅਤੇ ਫਿਰ ਆਪਾਂ ਅੱਗੇ ਇਸੇ ਤਰ੍ਹਾਂ ਆਪਣੀ ਵਿਚਾਰ ਦੇ ਨਾਲ ਪ੍ਰੋਗਰਾਮ ਨੂੰ ਆਪਣੀ ਮੰਜ਼ਿਲ ਵੱਲ ਲਿਜਾਣ ਦੀ ਕੋਸ਼ਿਸ਼ ਕਰਾਂਗੇ ਜੀ।
ਅਬ ਆਪਸੇ ਇੱਕ ਅਪੀਲ ਕਰਨਾ ਚਾਹਤਾ ਹੂੰ। ਮੈਨੇ ਪ੍ਰਾਈਮ ਟਾਈਮ ਮੇਂ ਆਨੇ ਸੇ ਪਹਿਲੇ ਦੇਖਾ ਕਿ ਕਈ ਨਿਊਜ਼ ਚੈਨਲ ਕੇ ਐਂਕਰ ਖੂਨੀ ਤੇਵਰੋਂ ਮੇਂ ਬੋਲਨੇ ਲਗੇ ਹੈ ਕਿ ਹਮੇਂ ਨਿੰਦਾ ਨਹੀਂ ਚਾਹੀਏ, ਹਮੇਂ ਹਮਲਾ ਕਰਨਾ ਹੈ, ਬਦਲਾ ਲੈਣਾ ਹੈ, ਲਿਆ ਜਾ ਸਕਤਾ ਹੈ, ਸਰਕਾਰ ਸੋਚ ਰਹੀ ਹੈ। ਇਸ ਵਕਤ ਐਸੀ ਭਾਸ਼ਾ ਸੇ ਸਾਵਧਾਨ ਰਹਿਣਾ ਚਾਹੀਏ ਸਬਕੋ। ਇਨ ਐਂਕਰੋਂ ਕੇ ਤੇਵਰੋਂ ਕੀ ਰਾਜਨੀਤੀ ਕੋ ਆਪ ਸਮਝੀਏ, ਹਮਾਰੇ ਜਵਾਨੋਂ ਕੀ ਜ਼ਿੰਦਗੀ ਗਈ ਹੈ। ਹਰ ਘਟਨਾ ਫਿਲਮ ਕਾ ਪਲੋਟ ਨਹੀਂ ਹੈ ਕਿ ਐਂਕਰ ਚੀਖਨੇ ਚਿਲਾਨੇ ਔਰ ਲਲਕਾਰਨੇ ਲਗੇ। ਬਿਹਤਰ ਹੈ ਕਿ ਹਮ ਕੁਛ ਦੇਰ ਮੌਨ ਰਹਿਕਰ ਸ਼ਰਧਾਂਜਲੀ ਦੇ ਦੇ, ਚੁੱਪ ਰਹਿਕਰ ਬਾਤ ਕਰੇ, ਧੀਮੇ ਸਵਰ ਮੇਂ ਬਾਤ ਕਰੇ, ਸੋਚੇ ਕਿ ਉਨਕੇ ਪਰਿਵਾਰ ਵਾਲੋਂ ਕੇ ਬਾਰੇ ਮੇਂ ਇਸ ਵਕਤ ਉਨਪੇ ਪਰਿਵਾਰ ਵਾਲੋਂ ਮੇਂ ਸੋਚੇ ਕਿ ਉਸ ਵਕਤ ਉਨ ਪਰ ਕਿਆ ਬੀਤ ਰਹੀ ਹੋਗੀ ਜਬ ਵੋ ਟੀਵੀ ਦੇਖ ਰਹੇ ਹੋਂਗੇ ਕਿ ਕਹੀਂ ਉਨਕੇ ਪਰਿਵਾਰ ਕੇ ਕਿਸ ਸਦੱਸਿਆ ਕਾ ਕੋਈ ਚਿਹਰਾ ਤੋ ਨਹੀਂ ਆ ਜਾਏਗਾ। ਸਰਕਾਰ ਕੀ ਭਾਸ਼ਾ ਇਸ ਵਕਤ ਸੰਯਮ ਸੇ ਭਰੀ ਹੈ, ਮਗਰ ਇਨ ਐਂਕਰੋਂ ਕੋ ਐਸੇ ਵਕਤ ਕਾ ਇੰਤਜ਼ਾਰ ਕਿਉਂ ਰਹਿਤਾ ਹੈ ਕਿ ਜਬ ਵੋ ਲਲਕਾਰਨੇ ਮਾਰਨੇ ਔਰ ਇਸ ਤਰ੍ਹਾਂ ਕੀ ਬਾਤੇ ਕਰਨੇ ਲਗਤੇ ਹੈ। ਕਿਸੀ ਕੀ ਸ਼ਹਾਦਤ ਕਾ ਇਸਤੇਮਾਲ TRP ਕੇ ਲਿਏ ਨਹੀਂ ਹੋਣਾ ਚਾਹੀਏ। ਮਜਬੂਰ ਹੋਕਰ ਆਪਕੋ ਇੱਕ ਬਾਤ ਬਤਾਨਾ ਚਾਹਤਾ ਹੂੰ, ਯੇ ਵਕਤ ਨਹੀਂ ਹੈ, ਲੇਕਿਨ ਇਨ ਐਂਕਰੋਂ ਸੇ ਆਪ ਪੁੱਛੀਏਗਾ ਕਿ ਜਬ ਪਿਛਲੇ 13 ਦਸੰਬਰ ਕੋ ਜੰਤਰ ਮੰਤਰ ਪਰ ਤਿਰੰਗਾ ਝੰਡਾ ਲੇਕਰ ਦੇਸ਼ ਭਰ ਸੇ ਅਰਧ ਸੈਨਿਕ ਬਲ ਜਵਾਨ ਜਮਾ ਹੋਏ ਹਜ਼ਾਰੋਂ ਕੀ ਸੰਖਿਆ ਮੇਂ, ਤਬ ਵੀ ਕਿਆ ਯੇ ਐਂਕਰ ਉਨਕੀ ਮਾਂਗੋ ਕੇ ਪਕਸ਼ ਮੇਂ ਚੀਖ ਰਹੇ ਥੇ, ਚਿੱਲਾ ਰਹੇ ਥੇ, ਲਲਕਾਰ ਰਹੇ ਥੇ? ਯੇ ਜਵਾਨ ਕਿਆ ਮਾਂਗ ਰਹੇ ਥੇ? 1 rank 1 pension ਮਾਂਗ ਰਹੇ ਥੇ, ਪੈਨਸ਼ਨ ਮਾਂਗ ਰਹੇ ਥੇ, ਪਾਰਾ ਮਿਲਿਟਰੀ ਸਪੈਸ਼ਲ ਪੇ ਮਾਂਗ ਰਹੇ ਥੇ, ਹਰ ਜ਼ਿਲ੍ਹੇ ਮੇਂ ਆਪਣੇ ਲਈ CGHS ਡਿਸਪੈਂਸਰੀ ਮਾਂਗ ਰਹੇ ਥੇ, ਸੇਨਾ ਕੀ ਤਰ੍ਹਾਂ ਕੈਂਟੀਨ ਮੇਂ ਛੂਟ ਮਾਂਗ ਰਹੇ ਥੇ। ਯੇ ਵੀ ਇਨ ਸਭ ਕਾ ਦਾਵਾ ਉਸੀ ਬਹਾਦਰੀ ਔਰ ਸ਼ਹਾਦਤ ਕੇ ਦਮ ਪਰ ਕਰ ਰਹੇ ਥੇ ਜਿਨਕੇ ਨਾਮ ਪਰ ਐਂਕਰੋਂ ਨੇ ਚੀਖਣਾ ਚਿਲਾਨਾ ਸ਼ੁਰੂ ਕਰ ਦਿਆ ਹੈ। ਆਪ YouTube ਮੇਂ ਜਾਕਰ 13 ਦਸੰਬਰ ਕੇ ਇਨਕੇ ਵਿਰੋਧ ਪ੍ਰਦਰਸ਼ਨ ਕੋ ਢੂੰਡੀਏ। ਕਿਆ ਯੇ ਜਬ ਆਪਣੀ ਪਰੇਸ਼ਾਨੀ ਕੋ ਲੇਕਰ ਮੀਡੀਆ ਕੋ ਬੁਲਾਤੇ ਹੈ, ਤਬ ਮੀਡੀਆ ਆਤਾ ਹੈ ਵੋ ਕਿਉਂ ਗਾਇਬ ਹੋ ਜਾਤਾ ਹੈ? ਐਸੇ ਹਮਲੋ ਕੇ ਵਕਤ ਹਮਾਰਾ ਮੀਡੀਆ ਹਮਲਾਵਰ ਹੋ ਜਾਤਾ ਹੈ, ਉਸੇ ਪੁੱਛਣਾ ਚਾਹੀਏ ਕਿ ਅਰਧ ਸੈਨਿਕ ਬਲੋਂ ਕੇ ਜਵਾਨ ਜਬ ਆਪਣੇ ਭਵਿਸ਼ ਕੋ ਲੇਕਰ ਆਤੇ ਹੈ ਤਬ ਆਪ ਕਹਾਂ ਚਲੇ ਜਾਤੇ ਹੈ? ਉਸੇ ਪੁੱਛਣਾ ਚਾਹੀਏ ਕਿ ਜਬ ਜਵਾਨੋਂ ਕੋ ਸ਼ਹੀਦ ਕਾ ਦਰਜਾ ਨਹੀਂ ਦਿਆ ਜਾਤਾ ਤੋ ਕਿਆ ਆਪਨੇ ਇਨ ਐਂਕਰੋਂ ਕੋ ਲਾਖੋਂ ਅਰਧ ਸੈਨਿਕ ਬਲੋਂ ਕੇ ਪਰਿਵਾਰ ਵਾਲੋਂ ਕੇ ਲੀਏ ਲੜਤੇ ਦੇਖਾ ਹੈ? ਖੋਖਲੇ ਨਾਰੋਂ ਸੇ ਸਾਵਧਾਨ ਰਹੀਏ। ਏਕ ਮਿੰਟ ਕੇ ਲੀਏ ਸੋਚੀਏ ਕਿ ਇਹ ਖਬਰ ਜਿਨ ਘਰੋਂ ਮੇਂ ਹਮ TV ਵਾਲੋਂ ਕੇ ਜ਼ਰੀਏ ਪਹੁੰਚੇਗੀ ਵਹਾਂ ਕਿਆ ਗੁਜ਼ਰੇਗੀ?
ਹਾਂਜੀ, ਹੁਣ ਇਹਦੇ ਵਿੱਚ ਕਾਫੀ ਗੱਲਾਂ ਮੀਡੀਆ ਕਿਵੇਂ
ਇਹ ਤਸਵੀਰ ਦਾ ਇੱਕ ਦੂਸਰਾ ਰੁੱਖ ਹੈ।
ਹਾਂਜੀ
ਇਹ ਬੜੀ ਇਹੀ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੀ ਵਕਾਊ ਮੀਡੀਆ ਨਿਊਜ਼ੀਲੈਂਡ ਦੇ ਵਿੱਚ ਵੀ ਹੈ, ਜਿਹੜਾ ਬੜੇ ਚਿਰ ਤੋਂ ਇਹ ਦਾਅਵਾ ਕਰਦਾ ਰਿਹਾ ਕਿ ਉਸ ਸ਼ਾਇਦ ਉਸਨੂੰ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨਾਲ ਜਾਂ ਸਿੱਖ ਕੌਮ ਦੇ ਮੁੱਦਿਆਂ ਦੇ ਨਾਲ ਬਹੁਤ ਤਕੜਾ ਉਹਨੂੰ ਸਰੋਕਾਰ ਹੈ, ਤੇ ਹੌਲੀ ਹੌਲੀ ਜਿਵੇਂ ਉਹਨਾਂ ਦੀਆਂ ਹਰਕਤਾਂ ਤੋਂ ਸਭ ਕੁਝ ਵਕਾਊ, ਟਾਊਟਪੁਣਾ, ਘਟੀਆਪਣ, ਕਮੀਨਾਪਣ, ਉਹਨਾਂ ਦੀਆਂ ਜਿਹੜੀਆਂ ਗੱਲਾਂ ਤੋਂ ਉਹਨਾਂ ਦੇ ਜਿਹੜੇ
ਚਾਲ ਚੱਲਣ
ਨੇ, ਜਿਹੜੇ ਉਹਨਾਂ ਦੇ ਪ੍ਰੋਗਰਾਮ ਨੇ, ਉਹ ਸਾਰਾ ਜੱਗ ਜ਼ਾਹਰ ਇੱਥੇ ਹੋ ਹੀ ਚੁੱਕਾ ਏ ਕਿ ਇਹ ਸਾਰਾ ਕੁਝ ਪੇਡ ਮੀਡੀਆ ਪੈਸੇ ਲੈ ਕੇ ਜਿਹੜਾ ਇਹ ਕੰਮ ਕਰਦਾ। ਇਹਨਾਂ ਨੂੰ ਕੋਈ ਫਰਕ ਨਹੀਂ ਹੁੰਦਾ, ਇਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿਸੇ ਦੇ ਮੁੱਦੇ ਤੱਕ, ਇਹਨਾਂ ਨੂੰ ਸਿਰਫ ਮਤਲਬ ਹੁੰਦਾ ਹੈ ਮੁੱਦੇ ਤੋਂ ਮੁਨਾਫਾ ਕਿਵੇਂ ਖੱਟਣਾ ਏ
ਤੇ ਆਪਣੇ ਆਪ ਨੂੰ
ਹਾਂਜੀ
ਚਿਹਰਾ ਇੱਕ ਮਨੁੱਖਤਾ ਦਾ ਭਾਈਵਾਲ ਹੋਣ ਦਾ ਨਾਰਾ ਕਿੱਦਾਂ ਲੈਣ ਦੇਣਾ।
ਹਾਂਜੀ 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 ਬਿਲਕੁਲ ਇਹ ਹਾਂਜੀ ਇਹ ਬੜੀ ਵੱਡੀ ਪੱਧਰ ਤੇ ਕੋਸ਼ਿਸ਼ ਵੈਸੇ ਚੱਲ ਰਹੀ ਹੈ ਕਿ ਜਿਹੜੇ ਖਾਸ ਤੌਰ ਦੇ ਉੱਤੇ ਮੰਨ ਲਓ ਕਿ ਕਿਸੇ ਇੱਕ ਕੌਮ ਨੂੰ ਨਿਸ਼ਾਨਾ ਬਣਾਉਣਾ ਹੋਵੇ ਤਾਂ ਉਸੇ ਕੌਮ ਦੇ ਵਿੱਚੋਂ ਹੀ ਬੰਦੇ ਖਰੀਦ ਕੇ।
ਹਾਂਜੀ ਜਿਹੜੀ ਵੀ ਸੈਸਨ ਜੀ ਤੁਸੀਂ ਗੱਲ ਕੀਤੀ ਆ ਇਹਦੀ ਤਸਵੀਰ ਸਾਨੂੰ ਹੁਣ ਵੀ ਦੇਖਣ ਨੂੰ ਮਿਲੀ।
ਹਾਂਜੀ ਹਾਂਜੀ
ਨਰਿੰਦਰ ਮੋਦੀ ਨੇ ਜਿਹੜਾ ਫੌਜ ਦਾ ਮੁਖੀ ਜਿਹੜਾ ਸਰਦਾਰ ਬਣਾਤਾ ਉਦੋਂ ਛੇਤੀ ਬਾਅਦ ਜਿਹੜੀ ਤੁਸੀਂ ਆ ਗੱਲ ਕੀਤੀ ਹੈ ਵੀ ਕਿੱਦਾਂ ਬੰਦਿਆਂ ਨੂੰ ਖੜਾ ਕੀਤਾ ਜਾਂਦਾ ਯੂਜ਼ ਕਰਨ ਲਈ।
ਬਿਲਕੁਲ ਬਿਲਕੁਲ ਹਾਂਜੀ ਹਾਂਜੀ
ਹਾਂਜੀ ਹਾਂਜੀ ਤੇ ਘੱਟ ਗਿਣਤੀਆਂ ਨੂੰ ਕਿੱਦਾਂ ਨਿਸ਼ਾਨਾ ਬਣਾਉਣਾ ਕਿਉਂਕਿ ਕਸ਼ਮੀਰ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਸਿੱਖ ਵੱਸਦੇ ਨੇ ਉਹ ਮੂਵ ਨਹੀਂ ਹੋਏ ਉੱਥੇ ਰਹਿੰਦੇ ਨੇ ਸੋ ਉਹਨਾਂ ਨੂੰ ਨਿਸ਼ਾਨਾ ਕਿੱਦਾਂ ਬਣਵਾਉਣਾ ਉੱਥੇ ਦੇ ਲੋਕਲ ਲੋਕਾਂ ਤੋਂ।
ਹਾਂਜੀ ਹਾਂਜੀ ਹਾਂਜੀ
ਉਹਦਾ ਇੱਕ ਫਿਰ ਜਦੋਂ ਹੁਣ ਜਾਂ ਗਣਤੰਤਰ ਜਾਂ ਸਵਤੰਤਰ ਦਿਵਸ ਹੁੰਦਾ ਉਦੋਂ ਪਰੇਡ ਦੇ ਵਿੱਚੋਂ ਸਿੱਖ ਰੈਜੀਮੈਂਟ ਪਿੱਛੇ ਕਰ ਲਈ ਜਾਂਦੀ ਹੈ ਤੇ ਹੁਣ ਕਹਿੰਦੇ ਸਿੱਖ ਰੈਜੀਮੈਂਟ ਭੇਜੋ ਬਾਰਡਰ ਤੇ।
ਹਾਂਜੀ 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 ਬਿਲਕੁਲ ਬਿਲਕੁਲ ਇਹ ਮਤਲਬ ਇਹੀ ਇਹ ਬੜੀ ਤਕੜੀ ਚਾਲ ਹੈ।
ਹਾਂਜੀ
ਤੇ ਇਹਦੇ ਵਿੱਚ ਸਾਰਿਆਂ ਨੇ ਹੁਣ ਦੇਖਿਓ ਸਾਰਿਆਂ ਨੂੰ ਹੇਜ ਵੀ ਜਾਗਣਾ ਆ।
ਹਾਂਜੀ
ਸਿੱਖ ਕੌਮ ਦੇ ਲਈ
ਬਹੁਤ ਜਾਗਿਆ ਜੀ
ਤੇ ਸੋਸ਼ਲ ਮੀਡੀਆ ਤੇ ਹੁਣ ਏਦਾਂ ਵੀ ਹੋਣਾ ਵੀ ਉਹ ਜਿੱਦਾਂ ਸਾਰਾ ਗੜੀ ਦੀ ਲੜਾਈ ਜਾਂ ਲੜਾਈਆਂ ਉਹ ਸਾਰੀਆਂ
ਸਾਹਮਣੇ ਵੀ ਆਉਣੀਆਂ
ਸਾਹਮਣੇ ਆਉਣੀਆਂ।
ਹਾਂਜੀ ਤੇ ਜਦੋਂ ਇਹ ਸਾਰਾ ਕੁਛ ਨਿਕਲ ਜਾਣਾ ਤੇ ਫੇਰ ਇਹਨਾਂ ਨੂੰ ਫੇਰ ਉਹ ਭਿੰਡਰਾਂ ਵਾਲੇ ਦਾ ਫੇਰ ਪੁਤਲੇ ਫੂਕਣ ਦਾ ਫੇਰ ਚੇਤਾ ਆਉਣਾ।
ਹਾਂਜੀ 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 ਇਹ ਬੜੀ ਵੱਡੀ ਗੇਮ ਹੈ ਜੀ ਇਹ ਸਾਰਾ ਮੀਡੀਆ ਇੱਥੋਂ ਵੀ ਤਤਪਰ ਰਹੂਗਾ
ਬੱਬਾ ਭਾਰਤ ਹੋਇਆ ਫਿਰਦਾ ਜੀ।
ਹਾਂਜੀ ਇਹ ਸਾਰਿਆਂ ਦਾ ਨਿਸ਼ਾਨਾ ਪੂਰੀ ਦੁਨੀਆਂ ਪੱਧਰ ਦੇ ਉੱਤੇ ਜਿੰਨੀਆਂ ਵੀ ਮਨੁੱਖੀ ਅਧਿਕਾਰਾਂ ਲਈ ਸੰਘਰਸ਼ਸ਼ੀਲ ਜਿਹੜੀਆਂ ਤਾਕਤਾਂ ਨੇ ਜਾਂ ਕੁਛ ਵੀ ਹੈ ਉਹਨੂੰ ਅਸਲ ਦੇ ਵਿੱਚ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਬੜੀ ਮਾੜੀ ਗੱਲ ਆ ਬਹੁਤ ਹੀ ਸ਼ਰਮ ਵਾਲੀ ਗੱਲ ਆ ਕਿ ਉਹ ਜਥੇਬੰਦੀਆਂ ਜਿਨ੍ਹਾਂ ਦਾ ਸਾਰਾ ਤਾਣਾ ਬਾਣਾ ਹੀ ਕਹਿ ਲਓ ਕਿ ਮਨੁੱਖੀ ਅਧਿਕਾਰਾਂ ਦੇ ਉੱਤੇ ਬੇਸਡ ਸੀ ਜਿਨ੍ਹਾਂ ਦੇ ਵਿੱਚ ਪੋਲੀਟੀਕਲ ਅਸਾਈਲਮ ਆਪਾਂ ਕਹਿ ਦਿੰਦੇ ਹਾਂ ਰਿਫਿਊਜੀ ਕਹਿ ਦਿੰਦੇ ਹਾਂ ਉਹ ਵੀ ਇਹਨਾਂ ਤਾਕਤਾਂ ਦੇ ਹੱਥ ਟੋਕੇ ਬਣ ਕੇ
ਇਹਨਾਂ ਦੇ ਚੁੰਗਲ ਦੇ ਵਿੱਚ ਫਸੇ ਪਏ
ਚੁੰਗਲ ਦੇ ਵਿੱਚ ਫਸੇ ਗਈ ਉਹ ਤਾਂ ਮੋਹਰੇ ਹੋ ਕੇ ਜਿਵੇਂ ਸਾਰਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਆ।
ਹਾਂਜੀ
ਤੇ ਦੂਸਰਾ ਸਭ ਤੋਂ ਘਟੀਆ ਉਹ ਲੋਕ ਨੇ ਜਿਹੜੇ ਮੀਡੀਆ ਦੇ ਵਿੱਚ ਰਹਿ ਕੇ ਵੀ ਇਹੋ ਜਿਹੀਆਂ ਜਿਹੜੀਆਂ ਬੇਉਂਤਾਂ ਨੇ ਉਹਨੂੰ ਅੰਜਾਮ ਦਿੰਦੇ ਨੇ ਤੇ ਮੀਡੀਆ ਪਰਸਨ ਹੋਣ ਦੇ ਨਾਤੇ ਸਾਡੇ ਵੱਲੋਂ ਅਜਿਹੇ ਸਾਰੇ ਸ਼ਖਸਾਂ ਨੂੰ ਬਹੁਤ ਬਹੁਤ ਲਾਹਨਤਾਂ ਤੇ ਜਿਹੜੀ ਇੱਥੇ ਬੈਠੇ ਲੋਕਾਂ ਨੂੰ ਤੱਕ ਜਿਹੜਾ ਇਹ ਮਕਸਦ ਸਾਡਾ ਪ੍ਰੋਗਰਾਮ ਕਰਨ ਦਾ ਵੀ ਇਹੀ ਹੈ ਕਿ ਠੀਕ ਹੈ ਕਿ ਸਾਨੂੰ ਦੁੱਖ ਹੈ ਕਿ ਜਿਹੜੀ
ਮਾਂ ਦਾ ਪੁੱਤ ਮਰਿਆ ਹਾਂਜੀ
ਜਿਹੜੇ ਸਿੱਖ ਨੌਜਵਾਨ ਵੀ ਮਰੇ ਪੰਜ
ਹਾਂਜੀ
ਸ਼ਾਇਦ ਸਿੱਖ ਨੌਜਵਾਨ ਮਰੇ ਨੇ
ਹਾਂਜੀ
ਤੇ ਉਹਨਾਂ ਨੂੰ ਉਹਨਾਂ ਲਈ ਦੁੱਖ ਤੱਕ ਪ੍ਰਗਟਾਵਾ ਵੀ ਹੈ ਪਰ ਦੂਸਰੇ ਪਾਸੇ ਜਿਹੜਾ ਇਹ ਵੀ ਹੈ ਕਿ ਜਿਹੜਾ ਕਸ਼ਮੀਰੀਆਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਸੀ ਤੇ ਉਸ ਦੇ ਵਿੱਚ ਵੀ ਕਈ ਸਿੱਖ ਨੌਜਵਾਨ ਸਿੱਖ ਫੌਜੀ ਵੀ ਸ਼ਾਮਲ ਨੇ ਕਈਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਉੱਥੇ ਫਿਰ ਸਾਡਾ ਕੀ ਮਹਿਮਾਨਾ ਹੋਵੇਗਾ ਜੇ ਗੱਲ ਨੂੰ ਵੱਡੇ ਪੱਧਰ ਤੇ ਸਮਝਣਾ ਹੋਵੇ ਤਾਂ KPS ਗਿੱਲ ਜਿਹੜਾ ਸੀ ਉਹ ਸਿੱਖ ਘਰਾਣੇ ਨਾਲ ਸੰਬੰਧਿਤ ਸੀ ਪਰ ਜੋ ਉਸਨੇ ਸਿੱਖ ਨੌਜਵਾਨੀ ਨਾਲ ਕੀਤਾ
ਕਿਸੇ ਨੂੰ ਦੱਸਣ ਦੀ ਲੋੜ ਨਹੀਂ
ਤੇ ਸਾਨੂੰ ਉਸ ਕਿਸਮ ਦਾ ਕੋਈ ਦੁੱਖ ਵੀ ਨਹੀਂ ਹੈ ਕਿ ਜਦੋਂ KPS ਗਿੱਲ ਵਰਗਾ ਇਸ ਦੁਨੀਆਂ ਤੋਂ ਚਲਿਆ ਜਾਂਦਾ ਆ ਇੱਕ ਕਿਸਮ ਦਾ ਦੁਨੀਆਂ ਤੋਂ ਭਾਰ ਗੋਲਾ ਹੁੰਦਾ ਆ।
ਹਾਂਜੀ
ਇੱਕ ਮਿੰਟ ਮੈਨੂੰ ਕੁਲਦੀਪ ਸਿੰਘ ਜੀ ਫੋਨ ਆ ਰਿਹਾ ਜੀ।
ਹਾਂਜੀ ਸੋ ਇਸ ਦੇ ਨਾਲ ਹੀ ਜਿਹੜੀ ਹੋਰ ਵੀ ਜੇਕਰ ਦੇਖਣਾ ਹੋਵੇ ਇਹ ਸਾਰੇ ਕਾਸੇ ਨੂੰ ਇੱਕ ਆਪਾਂ ਹੋਰ ਜਿਹੜੀ ਹੈ ਛੋਟਾ ਜਿਹਾ ਕਲਿੱਪ ਹੈ ਉਹਦੇ ਨਾਲ ਜੁੜਦੇ ਹਾਂ ਕਿਉਂਕਿ ਮੈਂ ਚਾਹੁੰਦਾ ਕਿ ਤੁਹਾਨੂੰ ਵਧੀਆ ਤਰੀਕੇ ਨਾਲ ਜਿਹੜੀ ਪ੍ਰੋਗਰਾਮ ਦੇ ਵਿੱਚ ਰਹਿੰਦੇ ਹੋਏ ਚੱਲਦੇ ਹੋਏ ਤੇ ਦੌਰਾਨ ਮੈਂ ਤੁਹਾਨੂੰ ਕੋਈ ਵਧੀਆ ਜਾਣਕਾਰੀ ਦੇ ਸਕਾਂ। ਆਓ ਜਰਾ ਦੇਖਦੇ ਹਾਂ ਫਿਰ ਦੂਜੇ ਪਾਸੇ ਇਸ ਤੋਂ ਬਾਅਦ ਮੈਂ ਇੱਕ ਹੋਰ ਮੇਰਾ ਕਲਿੱਪ ਸੈਟਅਪ ਕੀਤਾ ਹੋਇਆ ਅੱਤਵਾਦੀਆਂ ਦੀ ਲਿਸਟ ਕਿਹੜੀ ਕਿਹੜੀ ਕੌਣ ਹੈ ਅੱਤਵਾਦੀ ਉਹ ਵੀ ਫਿਰ ਮੈਂ ਤੁਹਾਨੂੰ ਬਾਅਦ ਦੇ ਵਿੱਚ ਸੁਣਾਉਣਾ ਪਹਿਲਾਂ ਆਹ ਹੋਰ ਸੁਣਦੇ ਹਾਂ ਜੀ ਇਹ ਖਹਿਰੇ ਹੁਣਾਂ ਨੂੰ ਸੁਣਦੇ ਜਿਹੜਾ ਕੀ ਕਹਿੰਦੇ
ਕਿਉਂਕਿ ਜਦੋਂ ਦੋ ਧਿਰਾਂ ਲੜਦੀਆਂ ਨੇ ਯੁੱਧ ਵਾਲੀ ਮੈਦਾਨ ਦੇ ਵਿੱਚ ਜਾ ਕੇ ਤਾਂ ਫਿਰ ਇਹ ਤਾਂ ਹੈ ਨੀ ਗਾ ਕਿ ਇੱਕ ਹੱਥ ਨਾਲ ਤਾੜੀ ਵੱਜਦੀ ਤਾੜੀ ਤਾਂ ਫਿਰ ਦੋਨਾਂ ਹੱਥਾਂ ਨਾਲ ਵੱਜਦੀ ਆ ਔਰ ਕਿਤੇ ਨਾ ਕਿਤੇ ਆਪਣੀ ਆਰਮੀ ਦੇ ਉੱਤੇ ਵੀ ਬਹੁਤ ਜ਼ਿਆਦਾ ਹਿਊਮਨ ਰਾਈਟ ਵਾਇਲੇਸ਼ਨ ਦੇ ਬਹੁਤ ਜ਼ਿਆਦਾ ਗੰਭੀਰ ਇਲਜ਼ਾਮ ਲੱਗ ਚੁੱਕੇ ਨੇ ਜਿਹਦੇ ਵਿੱਚ ਔਰਤਾਂ ਦੇ ਬਲਾਤਕਾਰ ਵੀ ਆਏ ਨੇ ਰਿਪੋਰਟ ਹੋਏ ਨੇ ਕਸ਼ਮੀਰ ਚੋਂ ਆਪਣੇ ਕੁਛ ਸਿਕਿਉਰਿਟੀ ਫੋਰਸਿਸ ਉੱਤੇ ਇਲਜ਼ਾਮ ਲੱਗੇ ਸਾਰਿਆਂ ਨੇ ਮੈਂ ਕਹਿੰਦਾ ਲੇਕਿਨ ਕੁਛ ਲੋਕਾਂ ਦੇ ਉੱਤੇ ਕਿਉਂਕਿ ਏਡੇ ਵੱਡੇ ਪੱਧਰ ਦੇ ਉੱਤੇ ਫੌਜ ਲੱਗੀ ਹੋਈ ਹੈ ਟੂ ਕੰਟਰੋਲ ਇੰਟਰਨਲ ਸਟ੍ਰਾਈਫ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਲੱਖਾਂ ਦੇ ਵਿੱਚ ਤਾਦਾਦ ਵਿੱਚ ਫੌਜ ਤਾਇਨਾਤ ਹੈ ਉਸ ਤੋਂ ਇਲਾਵਾ CRPF ਹੈ ਉਸ ਤੋਂ ਇਲਾਵਾ ITBP ਔਰ ਹੋਰ ਬਹੁਤ ਸਾਰੀਆਂ ਏਜੰਸੀਜ਼ ਬਹੁਤ ਸਾਰੀਆਂ ਸਾਡੀ ਸਿਕਿਉਰਿਟੀ ਫੋਰਸਿਸ ਨੇ ਜਿਹੜੀਆਂ ਕਸ਼ਮੀਰ ਦੇ ਵਿੱਚ ਸਿਚੁਏਸ਼ਨ ਨੂੰ ਕੰਟਰੋਲ ਕਰਨ 'ਚ ਲੱਗੀਆਂ ਔਰ ਉਹਨਾਂ ਕੋਲੋਂ ਵੀ ਜ਼ਿਆਦਤੀਆਂ ਹੁੰਦੀਆਂ ਨੇ ਪਿੱਛੇ ਜੇ ਇੱਕ ਫੌਜੀ ਮੇਜਰ ਸ਼ਾਇਦ ਮਿਸਟਰ ਗੋਗੋਈ ਸੀ ਉਹਦਾ ਨਾਮ ਉਸਨੇ ਇੱਕ ਕਰਾਊਡ ਦੇ ਵਿੱਚੋਂ ਦੀ ਨੰਗਲ ਵਾਸਤੇ ਇੱਕ ਕਸ਼ਮੀਰੀ ਨੌਜਵਾਨ ਨੂੰ ਆਪਣੇ ਜੀਪ ਦੇ ਮੂਹਰੇ ਬੰਨ ਲਿਆ ਔਰ ਉਸ ਨੂੰ ਹਿਊਮਨ ਸ਼ੀਲਡ ਦੀ ਤਰ੍ਹਾਂ ਕਿ ਮੇਰੇ ਤੇ ਪਥਰਾਓ ਨਾ ਕੀਤਾ ਜਾਵੇ ਉਸ ਨੂੰ ਹਿਊਮਨ ਸ਼ੀਲਡ ਵਰਤਿਆ ਗਿਆ। ਅੱਜ ਦੇ ਯੁੱਗ ਵਿੱਚ ਆਪਾਂ ਤਾਂ ਕਿਸੇ ਜਾਨਵਰ ਨੂੰ ਵੀ ਹਿਊਮਨ ਸ਼ੀਲਡ ਨਹੀਂ ਵਰਤਦੇ ਕਿਸੇ ਇਨਸਾਨ ਨੂੰ ਸਾਹਮਣੇ ਜੀਪ ਦੇ ਉੱਤੇ ਇਸ ਤਰ੍ਹਾਂ ਨਾਲ ਬੰਨ ਕੇ ਉਹਦਾ ਬੜਾ ਕ੍ਰਿਟਿਸਿਜ਼ਮ ਹੋਇਆ ਵਰਲਡ ਵਾਈਡ। ਠੀਕ ਹੈ ਕੁਝ ਕੱਟੜਪੰਥੀਆਂ ਨੇ ਕਿਹਾ ਜੀ ਬੜਾ ਅੱਛਾ ਕੰਮ ਕੀਤਾ ਔਰ ਦੁੱਖ ਦੀ ਗੱਲ ਉਸ ਵੇਲੇ ਵੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੰਡੀਅਨ ਐਕਸਪ੍ਰੈਸ ਵਿੱਚ ਆਰਟੀਕਲ ਲਿਖ ਕੇ ਉਹ ਹਿਊਮਨ ਸ਼ੀਲਡ ਦੇ ਇਸਤੇਮਾਲ ਦਾ ਜਸਟੀਫਿਕੇਸ਼ਨ ਦਿੱਤੀ। ਭਾਵੇਂ ਕਿੰਨਾ ਹੀ ਹਾਲਾਤ ਖਰਾਬ ਹੋਣ ਕੁਛ ਗੱਲਾਂ ਅਨਐਕਸੈਪਟੇਬਲ ਨੇ ਔਰ ਇਹ ਵੀ ਇਲਜ਼ਾਮ ਹੈ ਕਿ ਉੱਥੇ ਕੁਛ ਲੋਕਾਂ ਨੂੰ ਕੋਲਡ ਬਲੱਡ ਜਿੱਦਾਂ ਪੰਜਾਬ ਦੇ ਵਿੱਚ ਉਸ ਵਕਤ ਹਾਲਾਤ ਖਰਾਬ ਸੀਗੇ ਤਾਂ ਫਰਜ਼ੀ ਮੁਕਾਬਲਿਆਂ ਦੇ ਵਿੱਚ ਵੀ ਬੰਦੇ ਮਾਰੇ ਜਾਂਦੇ ਸੀ ਇਹ ਵੀ ਇਲਜ਼ਾਮ ਉੱਥੇ ਆਉਂਦੇ ਨੇ ਔਰ ਇਹ ਗੱਲਾਂ ਰਿਪੀਟਡਲੀ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨਸ ਕੋਲ ਜਾ ਕੇ ਕਸ਼ਮੀਰ ਦੇ ਜਿਹੜੀਆਂ ਵੱਖ ਵੱਖ ਧਿਰਾਂ ਨੇ ਉਹਨਾਂ ਨੇ ਜਾ ਕੇ ਉੱਥੇ ਕੰਪਲੇਂਟ ਵੀ ਕੀਤੀ ਆ।
ਹਾਂਜੀ ਇਹ ਹੁਣ ਆਪਾਂ ਇੱਕ ਇਹ ਵੀ ਪੱਖ ਹੈ ਕਸ਼ਮੀਰ ਦਾ ਇੱਕ ਇਹ ਵੀ ਪੱਖ ਹੈ ਨਿਹੱਥੇ ਲੋਕਾਂ ਦੇ ਉੱਤੇ ਫੌਜ ਵੱਲੋਂ ਹਮਲੇ ਕਰਨੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੇ ਨਾਲ ਖਿਲਵਾੜ ਕਰਨੇ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਸਕੂਲ ਪੜ੍ਹਦੇ ਹੋਏ ਬੱਚਿਆਂ ਦੇ ਨਾਲ ਵੱਧ ਫੈਲੀਆਂ ਕਰਨੀਆਂ ਇਹੋ ਜਿਹੇ ਅਕਸਰ ਹੀ ਇਹ ਜਿਹੜੀਆਂ ਗੱਲਾਂ ਨਿਕਲਦੀਆਂ ਰਹਿੰਦੀਆਂ ਨੇ। ਇਹਦੇ ਨਾਲ ਹੀ ਜੇਕਰ ਇੱਕ ਇਸਦੇ ਨਾਲ ਹੀ ਮੈਂ ਇੱਕ ਹੋਰ ਤੁਹਾਨੂੰ ਹੁਣ ਜਿਹੜਾ ਕਲਿੱਪ ਹੈ ਵੀ ਇਹ ਅਸਲ ਦੇ ਵਿੱਚ ਇਹਨਾਂ ਦੇ ਚਿਹਰੇ ਕਿਹੋ ਜਿਹੇ ਨੇ ਅਤੇ ਕੌਣ ਨੇ ਇਹ ਜਿਹੜਾ ਕਿ ਇੱਕ ਹੋਰ ਛੋਟੀ ਜਿਹੀ ਕਲਿੱਪ ਸੁਣਦੇ ਹਾਂ ਫਿਰ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜੋ ਰਹਿੰਦੇ ਸਮੇਂ ਦੇ ਵਿੱਚ ਆਪਣੀ ਗੱਲ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗਾ।
ਕੋਈ ਭਗਵਾ ਆਤੰਕਵਾਦੀ ਨਹੀਂ ਹੈ ਪਕੜੇ ਗਏ ਜਿਤਨੇ ਵੀ ਆਤੰਕਵਾਦੀ ਹੈ ਇੱਕ ਹੀ ਕੌਮ ਕੇ ਹੈ ਇੱਕ ਹੀ ਜਾਤੀ ਕੇ ਹੈ ਔਰ ਉਹ ਲੋਕ ਹੈ ਬ੍ਰਾਹਮਣ ਸ਼ੰਕਰਾਚਾਰੀਆ ਪਾਂਡੇ ਬ੍ਰਾਹਮਣ ਪ੍ਰਗਿਆ ਠਾਕੁਰ ਬ੍ਰਾਹਮਣ ਅਸੀਂ ਚਟਰਜੀ ਉਰਪਾ ਸਿਮਾਨੰਦ ਜਿਸਨੇ ਖੁਦ ਪੁਲਿਸ ਕੋ ਲਿਖ ਕੇ ਦਿਆ ਕਿ ਮੋਹਨ ਭਾਗਵਤ ਕੇ ਕਹਿਣੇ ਪਰ ਇੱਕ ਹੀ ਜਗ੍ਹਾ ਮੈਨੇ ਬੰਬ ਬਲਾਸਟ ਕੀਏ ਇਸਨੇ ਕਨਫੇਸ਼ਨ ਦਿਆ ਇਹ ਵੀ ਬ੍ਰਾਹਮਣ ਲੈਫਟਨੈਂਟ ਕਰਨਲ ਪ੍ਰਸਾਦ ਪੁਰੋਹਿਤ ਬ੍ਰਾਹਮਣ ਸੁਨੀਲ ਜੋਸ਼ੀ ਬ੍ਰਾਹਮਣ ਰਮੇਸ਼ ਉਪਾਧਿਆਇ ਬ੍ਰਾਹਮਣ ਕਿਸਕਾ ਕਿਸਕਾ ਨਾਮ ਲੇ 50 ਬ੍ਰਾਹਮਣੋ ਕੀ ਲਿਸਟ ਮੇਰੇ ਪਾਸ ਹੈ ਤੋ ਹਮ ਲੋਕ ਕਹਿ ਰਹੇ ਹੈ ਆਤੰਕਵਾਦ ਕਾ ਅਸਲੀ ਚਿਹਰਾ ਬ੍ਰਾਹਮਣਵਾਦ ਹੈ ਤੋ ਬੇਕਸੂਰ ਮੁਸਲਮਾਨ ਨੌਜਵਾਨ ਲੜਕੇ ਸਲਾਕੋ ਕੇ ਅੰਦਰ ਕਿਉਂ ਹੈ ਮੁਸਲਮਾਨ ਲੋਕੋ ਕੋ ਸ਼ਾਇਦ ਇਸ ਬਾਤ ਕੀ ਕ੍ਰਤੀ ਪਰ ਖਬਰ ਵੀ ਨਹੀਂ ਹੋਗੀ ਬੰਬ ਬਲਾਸਟ ਉਹ ਫੋੜ ਰਹੇ ਹੈ ਇਲਜ਼ਾਮਾਤ ਮੁਸਲਮਾਨੋ ਕੇ ਉਪਰ ਡਾਲ ਰਹੇ ਔਰ ਕੇਵਲ ਚੰਦ ਲੜਕੇ ਨਹੀਂ 52,000 ਹਾਈਲੀ ਪੜ੍ਹੇ ਲਿਖੇ ਲੜਕੇ ਔਰ ਉਲੇਮਾ ਔਰ ਮੌਲਾਨਾ ਲੋਗੋ ਕੋ ਉਠਾ ਕਰ ਸਲਾਖੋ ਕੇ ਅੰਦਰ ਡਾਲਾ ਗਿਆ ਕੁਛ ਲੋਗੋ ਕੋ 10 ਸਾਲ ਬਾਅਦ 15 ਸਾਲ ਬਾਅਦ ਇਹ ਕਹਿ ਕਰ ਰਿਹਾ ਕੀਆ ਗਿਆ ਕਿ ਇਸਕੇ ਖਿਲਾਫ ਕੋਈ ਸਬੂਤ ਨਹੀਂ ਮਿਲਾ ਹਮਾਰੇ ਕੋਲਹਾਪੁਰ ਮੇ ਸ਼ੇਖ ਨਾਮ ਕੇ ਇੱਕ ਹਮਾਰੇ ਸਦਰ ਹੈ ਬਾਮਸੇਟ ਕੇ ਉਨਕਾ ਲੜਕਾ BSc ਹੁਆ ਥਾ ਉਹ मोबाइल रिपेयर की दुकान चलाता था। एक दिन उसके दुकान पर एटीएस ने धार डाली, एकदम हमला बोल दिया और उसको टेररिस्ट घोषित कर दिया। अभी अभी की बात, कुछ साल पहले बात है। अब उसको टेररिस्ट घोषित कर दिया ये कहकर ये सिम बेचता था आतंकवादियों को और इलीगल मोबाइल बेचता था और इसका कनेक्शन आतंकवादियों के साथ। जब इसके ऊपर चार्जशीट दाखिल हो गया, उसने अपने अब्बू को फोन किया और कहा, अब्बू आज मेरे ऊपर एक इल्जाम लगाया है, मैं आपको जानकारी देना चाहता हूँ। रोकर कहने लगा, मैं बेकसूर हूँ मगर मुझे आतंकवादी घोषित कर दिया गया है। अब्बू समझदार थे, कहा, बेटा अल्लाह आपके साथ है, तूने कुछ नहीं किया, मुझे तुम्हारे बारे में पता है, मगर वहाँ सबूत चाहिए, ठंडे दिमाग से सबूत जरा ढूंढ तो, हम कोर्ट में सबूत पेश करेंगे। वो पढ़ा लिखा लड़का था, सारे सामान जब्त किए मगर उसके दुकान में सीसीटीवी कैमरा लगाया हुआ था। उस सीसीटीवी कैमरे की जो मेमोरी होती है वो अलग होती है, सब चीज लेके गए, मेमोरी महफूज थी, सबूत सारा दस्तावेज क्या हो रहा था, रिकॉर्ड हो गया था। फिर उसकी कैसेट बनाई, कोर्ट में पेश की, जब मैंने खुद वो वीडियो देखा, मुसलमान आतंकवादी नहीं होता है, उसे आतंकवादी बनाया जाता है। कैसे बनाया जाता है ये मिसाल दे रहा हूँ। कोई औरत खाना पकाती है तो हर दाने को चेक नहीं करती, अगर चावल पक रहा है तो एक ही को देख लेती है और मान लेती है खाना पक गया। एक ही मिसाल है, आतंकवादी कैसे बनाया जाता है, यानी झूठ मूठ का आतंकवादी है नहीं। सारे लोगों ने उसको घेर लिया, उसको गाली देना शुरू किया, बहुत परेशान किया, उसको कुछ समझ में नहीं आया ये क्या हो रहा है, एटीएस वाले लोग क्यों आए। फिर एक आदमी मोटा सा आगे बढ़ा, उसके मेज के सामने, टेबल के सामने इधर उधर घूम रहा है, टेलीफोन पर बात कर रहा है। 5-10 मिनट हो जाते हैं, ऊपर के जेब में से 5 मोबाइल हाथ में लेता है, दोनों जेब में से 5-5, 6-6 मोबाइल हाथ में लेता है, दोनों पीछे के जेब से मोबाइल निकालता है और इन शर्ट कई सारे मोबाइल हो तो उसको निकालता है। ऐसे 20-25 मोबाइल होते हैं और उस लड़के को दिखा कर कहते हैं, देख तेरे यहाँ ये मोबाइल मिले। मोबाइल कहाँ से आए, वीडियो बता रहा। जब ये सबूत पेश किया तो जज भी परेशान हो गया कि इसको तो टेररिस्ट घोषित किया था अखबार वालों ने तफ्तीश के पहले। इस देश का मीडिया इतना बिकाऊ है, एकदम टेररिस्ट, फिर न्यायपालिका किस लिए, जांच एजेंसियां किस लिए है। ये जालिम लोग आपको और नहीं हमारे लोगों का इस्तेमाल करने के लिए मुसलमानों के खिलाफ माहौल कर रहे हैं। जब ये वीडियो पेश किया तो जज भी उन्हीं का था और उसने उनके प्रति रहम किया, उस बच्चे और मुसलमानों के प्रति रहम नहीं किया जो बेकसूर था। फैसला देते हुए कहा, इसको बाइज्जत रिहा करते हैं, मगर उन्होंने डिमांड किया, हमारा बच्चा बेकसूर था, हमारा बच्चा अगर आप आतंकवादी घोषित करते आप क्या, हम उसको सूली पर चढ़ाते, वो बेकसूर है और उसको फंसाया जिन अधिकारियों ने, आप उसके ऊपर चार्जशीट दाखिल करो। जज मेहरबान ने कहा वो लोग अंशतः दोषी है। बड़ा अजब न्याय। औरंगाबाद में बेग नाम का लड़का है, उसकी केस हम बामसेब के द्वारा चला रहे, उसको 2 बार एटीएस वाले बॉम्बे उठा कर लेके गए, उसके साथ वसूलूकी की गई, जब वो वापस आया बाहर घूमना फिरना बंद कर दिया। जर्नलिस्ट लड़का 38 साल का, एक दिन भाई काम धाम के लिए बाहर गया, अपनी घर की महिलाएं कई बाहर गई थी, बच्चे स्कूल गए थे, 2 नन्हे बच्चे थे, बीवी थी, भाई थे, भाभी थे, अंदर से दरवाजा बंद कर दिया और फैन को रस्सी बांधकर मर गया। ये हुआ साथियों, हमारे लोगों के साथ जुल्म हो रहा है, इतना जुल्म हो रहा है। 52,000 बेकसूर लड़कों की वकालत करने के लिए हमने राष्ट्रीय मुस्लिम मोर्चा बनाया।
ਇਹ ਤਾਂ ਇੱਕ ਤੁਹਾਨੂੰ ਅਸੀਂ ਛੋਟੀ ਛੋਟੀਆਂ ਜਿਹੜੀਆਂ ਜਾਣਕਾਰੀਆਂ ਉਹ ਸਾਂਝੀਆਂ ਕਰਦੇ ਹਾਂ ਕਿਸ ਤਰੀਕੇ ਦੇ ਨਾਲ ਉੱਥੇ ਦਾ ਸਿਸਟਮ ਉੱਥੇ ਦਾ ਪ੍ਰਸ਼ਾਸਨ ਕੰਮ ਕਰਦਾ ਹੈ। ਛੋਟੀ ਛੋਟੀਆਂ ਹੋਰ ਵੀ ਉਦਾਹਰਨਾਂ ਜਿਹੜੀਆਂ ਸਾਡੇ ਕੋਲ ਬਹੁਤ ਨੇ, ਟਾਈਮ ਵੀ ਤਕਰੀਬਨ ਸਮਾਪਤੀ ਵੱਲ ਹੈ ਤੇ ਦੋ ਚਾਰ ਗੱਲਾਂ ਅਸੀਂ ਹੋਰ ਆਪਦੇ ਨਾਲ ਕਰਨੀਆਂ। ਇਹੋ ਜਿਹੀਆਂ ਸੱਚਾਈਆਂ ਜਿਹੜੀਆਂ ਪੰਜਾਬ ਦੇ ਵਿੱਚੋਂ ਵੀ ਤੁਹਾਨੂੰ ਬਹੁਤ ਮਿਲ ਲਈਆਂ ਬੀਤੇ ਸਮੇਂ ਦੇ ਦੌਰਾਨ, ਜੋ ਕੁਝ ਕੀਤਾ ਹੈ ਅੱਜ ਕੱਲ੍ਹ ਵੀ ਹੋ ਰਿਹਾ। ਗੈਂਗਸਟਰ ਦੇ ਨਾਂ ਦੇ ਉੱਤੇ ਪੰਜਾਬ ਦੀ ਜਵਾਨੀ ਨੂੰ ਚੱਕ ਚੱਕ ਕੇ ਮਾਰਿਆ ਜਾਂਦਾ, ਨਿਸ਼ਾਨਾ ਬਣਾਇਆ ਜਾਂਦਾ, ਇਨਕਾਊਂਟਰ ਕੀਤੇ ਜਾਂਦੇ ਆ, ਉਹਨਾਂ ਨੂੰ ਡਰੱਗ ਸਮਗਲਰ ਕਹਿ ਕੇ ਜੇਲ੍ਹਾਂ 'ਚ ਸੁੱਟਿਆ ਜਾਂਦਾ ਹੈ। ਤੇ ਤੁਹਾਨੂੰ ਹੈਰਾਨੀ ਹੋਵੇਗੀ ਸੁਣ ਕੇ ਕਿ ਨਵੇਂ ਸ਼ਹਿਰ ਦੀ ਅਦਾਲਤ ਨੇ ਜਿਹੜਾ ਇੱਕ ਸਾਹਿਤ ਕਿ ਲਿਟਰੇਚਰ ਕਿਤਾਬਾਂ ਪੜ੍ਹਨ ਦੇ ਦੋਸ਼ ਦੇ ਵਿੱਚ, ਰੱਖਣ ਦੇ ਦੋਸ਼ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੋਰਟ ਨੇ ਸੁਣਾ ਦਿੱਤੀ ਹੈ।
ਹਾਂਜੀ, ਤੇ ਇਹਦੇ ਮਸਲੇ ਦੇ ਉੱਤੇ ਆਉਣ ਵਾਲੇ ਸ਼ਾਇਦ ਜੇ ਅਗਲੇ ਸੋਮਵਾਰ ਹੋ ਸਕਿਆ ਤਾਂ ਭਾਈ ਹਰਜਿੰਦਰ ਸਿੰਘ ਜੀ ਮਾਝੀ ਜਿਨ੍ਹਾਂ ਨੇ ਇਸ ਮੁੱਦੇ ਨੂੰ ਚੁੱਕਿਆ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਤੇ ਨਾਲ ਹੀ ਇਸ ਕੇਸ ਦੀ ਪੈਰਵਾਈ ਕਰਨ ਵਾਲੀਆਂ ਜਥੇਬੰਦੀਆਂ ਜਿਨ੍ਹਾਂ ਨੇ ਹੁਣ ਇਹ ਇਸ ਮੁੱਦੇ ਨੂੰ ਹਾਈ ਕੋਰਟ ਦੇ ਵਿੱਚ ਲੈ ਕੇ ਗਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ ਆਉਣ ਵਾਲੇ ਸੋਮਵਾਰ।
ਹਾਂਜੀ, ਸੋ ਕਈ ਕੁਛ ਚੱਲਦਾ ਹੈ, ਕਈ ਕੁਛ ਕਈਆਂ ਨੂੰ ਜਿਹੜੀਆਂ ਅਸੀਂ ਵਿਚਾਰ ਜਾਂ ਗੱਲਾਂ ਕੀਤੀਆਂ ਨੇ ਕਈਆਂ ਨੂੰ ਚੰਗੀਆਂ ਲੱਗੀਆਂ ਹੋਣਗੀਆਂ, ਕਈਆਂ ਨੂੰ ਬੁਰੀਆਂ ਲੱਗੀਆਂ ਹੋਣਗੀਆਂ, ਪਰ ਹਰੇਕ ਚੀਜ਼ ਨੂੰ ਹਰੇਕ ਪੱਖ ਨੂੰ ਦੋਨੋਂ ਪਹਿਲੂ ਤੋਂ ਲੈ ਕੇ ਦੇਖਣਾ ਚਾਹੀਦਾ ਹੈ। ਫਿਰ ਐਡਾ ਵੱਡਾ ਕੰਮ ਹੋ ਜਾਣਾ ਔਰ ਆਪਣੇ ਆਪ ਨੂੰ ਉਹ ਦੇਸ਼ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪਾਵਰਫੁੱਲ ਮੰਨਦਾ ਹੋਵੇ, ਉਹਨਾਂ ਦੀਆਂ ਏਜੰਸੀਆਂ ਨੂੰ ਇਸ ਚੀਜ਼ ਦਾ ਪਤਾ ਵੀ ਹੋਵੇ ਅਤੇ ਕੋਈ ਐਕਸ਼ਨ ਨਾ ਹੋਵੇ, ਸਵਾਲ ਆਪਣੇ ਆਪ ਦੇ ਵਿੱਚ ਖੜ੍ਹਦੇ ਨੇ। ਕਹਿੰਦੇ ਬਈ ਖਬਰਾਂ ਦੇ ਵਿੱਚ ਇਹ ਵੀ ਇੱਕ ਹਫ਼ਤਾ ਪਹਿਲਾਂ ਪਤਾ ਲੱਗ ਗਿਆ ਸੀ ਕਿ ਕੋਈ ਵਾਰਦਾਤ ਹੋਣ ਵਾਲੀ ਹੈ, ਅਤੇ ਫਿਰ ਮੀਡੀਆ ਨੂੰ ਪੰਜਾਂ ਮਿੰਟਾਂ ਜਾਂ ਦੋ ਮਿੰਟਾਂ ਦੇ ਬਾਅਦ ਹੀ ਕਿਵੇਂ ਪਤਾ ਲੱਗ ਗਿਆ ਕਿ 300 ਕਿਲੋਗ੍ਰਾਮ ਜਿਹੜੀ ਹੈ RDX ਸੀ ਉਸ ਗੱਡੀ ਦੇ ਵਿੱਚ, ਅਤੇ ਉਹ ਗੱਡੀ ਨੂੰ ਸੈਟਅਪ ਕਿੱਦਾਂ ਕੀਤਾ ਗਿਆ, ਉਹ ਗੱਡੀ ਕਿਹੜੀ ਵਰਕਸ਼ਾਪ ਦੇ ਵਿੱਚ ਲਿਜਾ ਕੇ ਸੈਟਅਪ ਕੀਤੀ ਗਈ। ਜੇਕਰ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਜਦੋਂ ਉਦੋਂ ਮਾਰਿਆ ਗਿਆ ਹੈ, ਉਹਦੀ ਜਿਹੜੀ ਜੋ ਪੈਨਲ ਮੀਟਿੰਗ ਕਿੱਥੇ ਹੋਈ, ਕੀ ਹੋਇਆ, ਉਹਦਾ ਪਤਾ ਕਰ ਸਕਦੇ? ਇਹ ਸਕਾਰਪੀਓ ਦਾ ਹਜੇ ਤੱਕ ਪਤਾ ਕਿਉਂ ਨਹੀਂ ਹੋਇਆ?
ਕਈ ਸਵਾਲ ਨੇ, ਬੜੀਆਂ ਗੁੰਝਲਦਾਰ।
ਸੋ ਹਾਂਜੀ, ਪਰ ਅਫਸੋਸ ਹੈ ਜਿਹਨਾਂ ਜਿਹੜੀਆਂ ਮਾਵਾਂ ਦੇ ਪੁੱਤ ਮਰ ਗਏ, ਅਫਸੋਸ ਹੈ ਜਿਹੜੀਆਂ ਭੈਣਾਂ ਦੇ ਵੀਰ ਚਲੇ ਗਏ, ਮਾਵਾਂ ਦੇ ਪੁੱਤ ਚਲੇ ਗਏ, ਬੱਚਿਆਂ ਦੇ ਬਾਪ ਚਲੇ ਗਏ, ਸਵਾਣੀਆਂ ਦੇ ਸਿਰ ਦੇ ਤਾਜ ਚਲੇ ਗਏ, ਅਫਸੋਸ ਹੈ। ਪਰ ਗੰਦੀ ਰਾਜਨੀਤੀ ਦੀ ਭੇਟ ਚੜੇ ਨੇ ਉਹ ਸਾਰੇ ਫੌਜੀ ਵੀਰ, ਉਹਨਾਂ ਫੌਜੀ ਵੀਰਾਂ ਨੂੰ ਕੋਟ ਕੋਟ ਪ੍ਰਣਾਮ ਹੈ, ਅਤੇ ਪਰ ਗੰਦੀ ਰਾਜਨੀਤੀ ਨੂੰ ਲੱਖ ਲੱਖ ਲਾਹਣਤਾਂ ਨੇ। ਮੈਂ ਤਾਂ ਜਿੰਨਾ ਕੁ ਪਿਛਲੇ ਹਫ਼ਤੇ ਤੋਂ ਇੱਥੇ ਵਰਕਆਊਟ ਕੀਤਾ, ਮੈਨੂੰ ਤਾਂ ਇਹੀ ਕੁਛ ਲੱਗਿਆ ਹੈ ਕਿ ਗੰਦੀ ਰਾਜਨੀਤੀ ਦੀ ਭੇਟ ਉਹ ਸਾਡੇ ਫੌਜੀ ਵੀਰ ਚੜੇ ਨੇ। ਆਉਣ ਵਾਲੇ ਸਮੇਂ ਵਿੱਚ ਦੇਖਦੇ ਹਾਂ ਕਿਹੋ ਜਿਹਾ ਹੋਰ ਸੱਚਾਈ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ। ਇੱਥੇ ਹੀ ਅੱਜ ਦੀਆਂ ਭੁੱਲਾਂ ਗਲਤੀਆਂ ਗੁਰੂ ਬਾਬੇ ਦੇ ਨਿਮਾਣੇ ਸਿੱਖ ਹੋਣ ਦੇ ਨਾਤੇ ਮਾਫ਼ ਕਰਨੀਆਂ, ਕਿਸੇ ਨੇ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਉਹਦੇ ਲਈ ਖਿਮਾ ਦੇ ਚਾਚਕ ਹਾਂ। ਅਗਲੇ ਹਫ਼ਤੇ ਜਿਵੇਂ ਗੁਰੂ ਨੇ ਚਾਹਿਆ ਤੇ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਫਿਰ ਇਸੇ ਤਰ੍ਹਾਂ ਹੀ ਹਾਜ਼ਰੀ ਭਰਾਂਗੇ ਜੀ। ਤਦ ਤੱਕ ਲਈ ਆਪਣਾ ਖਿਆਲ ਰੱਖਣਾ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਜਿਨ੍ਹਾਂ ਨੇ ਖਾਲਸੇ ਪੰਥ ਦੇ ਨਾਲ ਵਧੀਕੀਆਂ ਕੀਤੀਆਂ ਨਾ, 21-51 ਕਰਕੇ ਮੋੜੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਵਿੱਚ ਇਹੋ ਜਿਹੀ ਜੁਰਤ ਭਰ ਦਿੱਤੀ, ਜਿਨ੍ਹੇ 5 ਕੋਟ ਛਕ ਲਏ ਉਹਨੇ ਫਿਰ ਮੌਤ ਨੂੰ ਮਜ਼ਾਕਾ ਕੀਤੀਆਂ, ਉਹ ਜਿਨ੍ਹੇ ਮਰਨਾ ਤੇ ਇੱਕ ਪ੍ਰਵਾਨ ਕਰ ਲਿਆ ਪਰ ਕਿਸੇ ਗੈਰ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕੀਤਾ। ਆਂਦੇ ਜੁਝਾਰੂ ਸਿੰਘ ਸਣ ਕੇ ਸੀ ਇਸ਼ਨਾਨ ਕਰਕੇ ਤੇ ਕਿਸੇ ਹਵੇਲੀ ਚ ਕੇਸ ਹਰੇ ਕਰ ਰਹੇ ਸੀ ਤੇ ਪਿੱਛੋਂ ਆਂਦੇ ਵੀ CRP ਦੀ ਤਾੜ ਆ ਪਈ। ਸਿੰਘ ਜਦੋਂ ਹਵੇਲੀ ਦੀ ਕੰਧ ਟੱਪਣ ਲੱਗੇ ਨਾ, ਇੱਕ ਸਿੰਘ ਦਾ ਕੰਘਾ ਡਿੱਗ ਪਿਆ, ਤੇ ਜਦੋਂ ਕੰਘਾ ਡਿੱਗ ਪਿਆ ਨਾਲ ਨੇ ਆਖਿਆ ਤੇਰਾ ਕੰਘਾ ਡਿੱਗ ਪਿਆ, ਉਹਨੇ ਆਖਿਆ ਖਲੋਜਾ ਮੈਂ ਕੰਘਾ ਲੈ ਕੇ, ਉਹਨੇ ਆਖਿਆ ਆ ਜਾ ਹੁਣ CRP ਆ ਗਈ, ਉਹਨੇ ਆਖਿਆ ਨਹੀਂ ਗੁਰੂ ਦੀ ਨਿਸ਼ਾਨੀ ਨਹੀਂ ਛੱਡਣੀ। ਜਦੋਂ ਵਾਪਸ ਕੰਧ ਟੱਪ ਕੇ ਕੰਘਾ ਲੈਣ ਗਿਆ ਤੇ CRP ਆ ਕੇ ਅੱਗੇ ਭੱਜੇ, ਪਤਾ ਨੀ ਕੀ ਇਹ ਬੰਬ ਛੱਡਣ ਲੱਗਾ। ਇਹੋ ਜਿਹੇ ਯੋਧੇ ਬਾਬਾ ਜਰਨੈਲ ਸਿੰਘ ਨੇ ਪੈਦਾ ਕੀਤੇ ਆ, ਚੜ੍ਹਦੇ ਫਿਰਦੇ ਬੰਬ ਕਵਿਤਾ ਤੁਹਾਡੇ ਸਾਹਮਣੇ ਮੈਂ ਪੇਸ਼ ਕਰਨ ਲੱਗਾ, ਸਿੰਘਾਂ ਨਾਲ ਵੈਰ ਨਾ ਕਮਾਈ ਵੀਰੇ। Oh, oh, oh. ਸਮੁੱਚੇ ਪ੍ਰਬੰਧ ਆ ਸਾਰੇ ਗੁਰੂ ਦੇ ਸਿੱਖੋ ਮੰਜਿਆਂ ਉੱਤੇ ਪਰਦੇ ਬੜੇ ਤੇ ਸਿੰਘ ਸਾਹਿਬ ਕਹਿਣ ਲੱਗੇ ਵੀ ਗੁਰੂ ਕੇ ਗ੍ਰੰਥੀਆਂ ਨੂੰ ਬੁਲਾਓ ਤੇ ਪਾਠ ਕਰਾਓ ਘਰ ਵਿੱਚ ਗੁਰਬਾਣੀ ਦਾ। ਆਂਦੇ ਜੀ ਕੋਈ ਡਰਦਾ ਗ੍ਰੰਥੀ ਪਾਠ ਨਹੀਂ ਕਰਦਾ ਵੀ ਮੇਰੇ ਕੱਪੜੇ ਸੜ ਜਾਣੇ ਆ। ਫਿਰ ਗਿਆਨੀ ਪੂਰਨ ਸਿੰਘ ਦੀ ਡਿਊਟੀ ਲਾਈ ਮੈਂ ਉਹਨਾਂ ਦੇ ਜ਼ਬਾਨੀ ਬੋਲ ਜੋ ਸੁਣੇ ਕੋਈ ਵੀ ਇਹੋ ਜਿਹੀ ਘਟਨਾ ਨਹੀਂ ਵਾਪਰੀ।
ਗੁਰਬਾਣੀ ਇਸ ਜਗ ਮੈਂ ਚਾਨਣ ਗੁਰਬਾਣੀ ਇਸ ਜਗ ਮੈਂ ਚਾਨਣ ਮੈਂ ਦਿਲਾਂ ਦੀ ਕੱਟਦੀ ਜਨਮ ਸਫਲ ਹੋ ਜਾਂਦਾ ਸੰਗਤੇ ਜੋ ਜੋ ਰਸਨਾ ਰੱਟਦੀ ਜੋ ਜੋ ਰਸਨਾ ਰੱਟਦੀ
ਗੁਰਬਾਣੀ ਦੀ ਸ਼ਕਤੀ ਇੰਨੀ ਡੁੱਬਦੇ ਪੱਥਰ ਤਾਰੇ ਜੀ ਪਾਣੀ ਗੁਰੂ ਗੁਰੂ ਹੈ ਪਾਣੀ ਵਿੱਚ
We'll have to pretend again, smiling. You'd be my good friend again, fooling. The light.